ਤੇ ਮਹਾਰਾਜ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਦੇ ਕਈ ਪੜਾਅ ਨੇ। ਆਪਾਂ ਸੰਖੇਪ ਨਾਲ ਕਰ ਲਈਏ ਇਹਨਾਂ ਦਾ ਵੀ, ਕਿਹੜਾ ਰੋਜ਼ ਰੋਜ਼ ਤਾਂ ਹੁੰਦੀਆਂ ਨੇ ਇਹ ਗੱਲਾਂ। ਅੱਗੇ ਤਾਂ ਬਾਣੀ ਦੇ ਅਰਥ ਹੀ ਹੋਣੇ ਨੇ, ਇਹ ਵੀ ਤਾਂ ਭਗਤੀ ਹੋਈ ਹੈ ਭਾਈ ਜਿਹੜੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਸਤਿਗੁਰ ਕੀਰਤ ਪ੍ਰਸਾਦ ਪੜਾ ਕੀਤਾ, ਸੂਰਜਮਲ ਆਦਿਕ ਪਰਿਵਾਰ ਨੂੰ ਮਿਲੇ, ਬੜਾ ਸੋਗ ਪ੍ਰਗਟ ਕੀਤਾ ਉਹਨਾਂ ਨੇ। ਗੁਰੂ ਜੀ ਨੇ ਧੀਰਜ ਦਿੱਤਾ ਕਿ ਅਕਾਲ ਪੁਰਖ ਦਾ ਪੜ ਹੈ, ਇਸ ਤੇ ਸਾਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ। ਸਤਿਗੁਰੂ ਰਾਤ ਰਹੇ, ਦੂਸਰੇ ਦਿਨ ਆਪਣੇ ਵੱਡਿਆਂ ਦੇ ਅਸਥਾਨ ਤੇ ਕੜਾਹ ਪ੍ਰਸ਼ਾਦ ਕਰਾਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੰਸਕਾਰ ਅਸਥਾਨ ਕੀਰਤ ਪ੍ਰਸਾਦ ਪਿਤਾ ਜੀ ਦੇ ਅਸਥਾਨ ਤੇ ਅਰਦਾਸ ਕੀਤੀ, ਹੇ ਪਿਤਾ ਮਹਾਰਾਜ, ਮੇਰੇ ਜਨਮ ਤੋਂ ਤੁਸੀਂ ਬਚਨ ਕਰਦੇ ਰਹੇ, ਹਿੰਦੂ ਧਰਮ ਦੀ ਰੱਖਿਆ ਲਈ ਜ਼ੁਲਮ ਦੇ ਰਾਜ ਦੀ ਅੱਗ ਨੂੰ ਠੰਡੀ ਕਰਨ ਵਾਸਤੇ ਮੇਰਾ ਪੁੱਤਰ ਇਹ ਜਲ ਦਾ ਕੰਮ ਕਰੇਗਾ, ਹਿੰਦਬਾਨ ਦਾ ਬੇੜਾ ਮੰਨੇ ਲਾਏਗਾ, ਅੱਜ ਮੈਂ ਤੁਹਾਡੇ ਬਚਨਾਂ ਨੂੰ ਪੂਰੀਆਂ ਕਰਨ ਵਾਸਤੇ ਚੱਲਿਆ ਹਾਂ, ਮਹਾਰਾਜ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਉੱਥੇ ਅਰਦਾਸ ਕੀਤੀ ਛੇਵੇਂ ਪਾਤਸ਼ਾਹ। ਚਲੋ ਹੁਣ ਆਪਾਂ ਸੰਖੇਪ ਕਰ ਲਈਏ। ਦੂਜਾ ਪੜਾਅ ਭਰਤਗੜ੍ਹ ਕੀਤਾ, ਤੀਸਰਾ ਪੜਾਅ ਰੋਪੜ, ਤੇ ਜਿੱਥੇ ਸਾਧ ਸਿੰਘ ਜੀ ਕਸਬੇ ਖੇੜੇ ਮਹਿਲ ਵਿਚ ਜਿੱਥੇ ਰਾਮ ਰਾਏ ਜੀ ਦਿੱਲੀ ਨੂੰ ਜਾਂਦੇ ਹੋਏ ਉਤਰੇ ਸੀ, ਉੱਥੇ ਇੱਕ ਸੱਜਣ ਤੇ ਜਿਹੜਾ ਸਤਿਗੁਰੂ ਮਹਾਰਾਜ ਸਾਹਿਬ ਦਾ ਸੱਜਣ ਰਾਮ, ਇਹਦਾ ਨਾ ਇਹ ਰਾਮਸਰ ਨਾਮ ਖੱਤਰੀ ਕਰਕੇ, ਉੱਥੇ ਮਹਾਰਾਜ ਸਾਹਿਬ ਜੀ ਉਤਰੇ ਤੇ ਉਹ ਪ੍ਰਸ਼ਾਦ ਛੱਕ ਕੇ ਨਾ ਮਹਾਰਾਜ ਸਾਹਿਬ ਨੇ ਟੋਏ ਦੇ ਚ ਕੁਰਲੀ ਕੀਤੀ, ਇੱਕ ਮਾਈ ਨੇ ਗਲਾਨੀ ਕੀਤੀ। ਸਤਿਗੁਰੂ ਸੁਹਾਗ ਕਹਿੰਦੇ ਬੌਲੀ ਐ ਤੂੰ ਤਾਂ, ਬਈ ਤੂੰ ਗਲਾਨੀ ਕੀਤੀ ਹੈ ਬੌਲੀ ਐ, ਇਹ ਮਿੱਟੀ ਤਾਂ ਅਨੇਕਾਂ ਰੋਗ ਕੱਟੇਗੀ। ਸਤਿਗੁਰ ਇਹ ਬਚਨ ਦੋਨੇ ਪੂਰੇ, ਮਾਈ ਤਾਂ ਸਾਰੀ ਉਮਰ ਰਹੀ ਝੱਲੀ, ਉਹ ਟੋਏ ਦੀ ਮਿੱਟੀ ਹੁਣ ਤੱਕ ਵੀ ਅਨੇਕਾਂ ਭਾਵਨਾ ਤੇ ਕਈਆਂ ਦੇ ਰੋਗ ਦੂਰ ਹੁਣ ਵੀ ਕਰ ਰਹੀ ਹੈ, ਇਹ ਇਤਿਹਾਸ ਹੈ। ਚੌਥਾ ਪੜਾ ਮਕਾਰੋਂ ਪਰ ਆਪਣੇ ਨੇੜੇ ਹੈ, ਇਹ ਬਹੁਤੀ ਦੂਰ ਤਾਂ ਹੈ ਨਹੀਂ, ਇੱਥੇ ਚਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਆਏ, ਇੱਥੇ ਰਾਤ ਬਤੀਤ ਕੀਤੀ, 68 ਤੀਰਥਾਂ ਦਾ ਵਰ ਦਿੱਤਾ ਇੱਥੇ ਸਰੋਵਰ ਨੂੰ, ਉੱਥੇ ਸਰੋਵਰ ਬਣਿਆ, ਲੋਕੀ ਇਸ਼ਨਾਨ ਕਰਦੇ ਆ। ਪੰਜਵਾਂ ਪੜਾ ਕਬੂਲਪੁਰ ਕੀਤਾ ਜੋ ਪਟਿਆਲੇ ਤੋਂ ਪੰਜ ਕੋਹਾਂ ਤੇ ਹੈ। ਛੇਵਾਂ ਪੜਾ ਨਨਹੇੜੀ ਨਗਰ ਕੀਤਾ, ਮੰਜੀ ਸਾਹਿਬ ਅੰਬਾਲੇ ਤੋਂ ਪੰਜ ਕੋਹ ਦੇ ਉੱਪਰ ਹੈ। ਇੱਥੇ ਘੋਗੇ ਮਸੰਦ ਜਿਹੜਾ ਸੀ, ਘੋਗੇ ਮਸੰਦ ਨੇ ਸਤਿਗੁਰੂ ਦੀ ਚੰਗੀ ਸੇਵਾ ਕੀਤੀ, ਬਹੁਤ ਸਾਰੀਆਂ ਸੰਗਤਾਂ ਨੇ ਸਿੱਖੀ ਧਾਰਨ ਕੀਤੀ। ਸੱਤਵਾਂ ਪੜਾ ਬਹਾਦਰਗੜ੍ਹ ਕੀਤਾ, ਪਟਿਆਲੇ ਤੋਂ ਚਾਰ ਕੋਹਾਂ ਤੇ ਹੈ, ਤੇ ਉਸ ਸਮੇਂ ਇਹਦਾ ਨਾਮ ਸੈਫਾਬਾਦ ਸੀ। ਸੈਫ ਅਲੀ ਖਾਂ, ਸੈਯਦ ਜੰਗੀਰਦਾਰ, ਇਹਦੇ ਉੱਪਰ ਸੈਫਾਬਾਦ ਆਬਾਦ ਹੋਇਆ। ਔਰੰਗਜ਼ੇਬ ਨੇ ਜ਼ਮੀਨ ਦਿੱਤੀ ਸੀ, ਪਰਿਵਾਰ ਦੇ ਵਿੱਚੋਂ ਸੀ ਉਹਨਾਂ ਦੇ, ਤੇ ਪਰ ਬੰਜਰ ਜ਼ਮੀਨ ਦਿੱਤੀ ਸੀ, ਵੀ ਕੋਈ ਇਹ ਵੀ ਨਾ ਕਹੇ ਵੀ ਦਿੱਤਾ ਨਹੀਂ ਕੁਛ, ਦੇ ਕੇ ਵੀ ਕੁਛ ਨਹੀਂ ਸੀ ਦਿੱਤਾ, ਲੋਕੀ ਚਲਾਕੀਆਂ ਬੜੀਆਂ ਕਰਦੇ ਹੁੰਦੇ ਆ। ਸੈਫ ਅਲੀ ਖਾਂ ਗੁਰੂ ਜੀ ਦਾ ਪੱਕਾ ਸੇਵਕ ਸੀ, ਸਤਿਗੁਰਾਂ ਦੇ ਕੋਲ ਧੰਮਾ ਚੌਧਰੀ ਤੇ ਹੋਰ ਸਤਸੰਗੀ ਇਕੱਠੇ ਹੋਏ। ਸਤਿਗੁਰੂ ਜੀ ਨੇ ਉਹਦੇ ਬਾਗ ਦੇ ਵਿੱਚ ਦਿਨੇ ਤਾਂ ਉੱਥੇ ਕਰ, ਰਾਤ ਨੂੰ ਕਿਲੇ ਦੇ ਅੰਦਰ ਦੋ ਗੁਰਦੁਆਰੇ ਬਣੇ, ਇੱਕ ਬਾਹਰ ਹੈ ਇੱਕ ਕਿਲੇ ਦੇ ਅੰਦਰ ਹੈ। ਅੱਜ ਕੱਲ੍ਹ ਉੱਥੇ ਸਾਧ ਸਿੰਘ ਜੀ ਪਹਿਰਾ ਜਿਹੜਾ ਹੈ ਉੱਥੇ, ਕਿਉਂਕਿ ਪੁਲਿਸ ਦਾ ਹੈ, ਇਹਨਾਂ ਨੇ ਆਪਣਾ ਪੜਾਅ ਬਣਾਇਆ ਹੋਇਆ, ਪਰ ਗੁਰਦੁਆਰੇ ਦੀ ਸੇਵਾ ਬਹੁਤ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਦੋਨਾਂ ਥਾਂ ਤੇ ਕਰਾਈ। ਸਤਿਗੁਰੀ ਗੁਰੂ ਅਨੰਦਪੁਰ ਸਾਹਿਬ ਜੀ ਤੇ ਇੱਥੋਂ ਸਾਧ ਸਿੰਘ ਜੀ ਤਕਰੀਬਨ ਅਨੰਦਪੁਰ ਸਾਹਿਬ ਤੋਂ 5 ਦਿਨ ਲੱਗੇ ਹੋਣਗੇ, ਅਨੁਮਾਨ ਹੈ ਇਹ। 16-17 ਹੜ੍ਹ ਤੱਕ ਇੱਥੇ ਸਤਿਗੁਰੂ ਜੀ ਦਾ ਪਹੁੰਚਣਾ ਅਨੁਮਾਨ ਅਨੁਸਾਰ ਹੈ। ਸਤਿਗੁਰੂ ਮਹਾਰਾਜ ਸਾਰਾ ਹੜ੍ਹ ਦਾ ਮਹੀਨਾ, ਸਾਉਣ ਦਾ ਮਹੀਨਾ, ਭਾਦਰੋਂ ਦਾ ਮਹੀਨਾ, 17 ਅਸੂ ਨੂੰ ਤੁਰਦੇ ਨੇ ਇੱਥੇ। ਉਸ ਸਮੇਂ ਦੇ ਵਿੱਚ ਆਪਣੀ ਮੌਜ ਦੇ ਵਿੱਚ ਮਹਾਰਾਜ ਕਦੇ ਕਦੇ ਬਾਹਰ ਨਿਕਲਦੇ ਸੀ, ਉਦੋਂ ਦੇ ਪਾਦ ਚਿੰਨ ਮਹਾਰਾਜ ਦੇ, ਉਹਨਾਂ ਵਿੱਚੋਂ ਸਾਧ ਸਿੰਘ ਜੀ, ਭਾਵੇਂ ਇਤਿਹਾਸ ਦੇ ਵਿੱਚ ਤਾਂ ਨਹੀਂ ਲਿਖੇ ਪਏ, ਪਰੰਪਰਾ ਅਨੁਸਾਰ ਮੰਨਿਆ ਗਿਆ, ਜਿਵੇਂ ਸ਼ੇਖੂਪੁਰ ਸਾਹਿਬ ਹੈ ਘਨੌਰ ਅਤੇ ਬਹਾਦਰਗੜ੍ਹ ਦੇ ਵਿਚਲੇ ਵਿਚਕਾਰ ਹੀ ਹੈ ਇਹ ਥਾਂ, 9ਵੇਂ ਪਾਤਸ਼ਾਹ ਦਾ ਸਥਾਨ ਹੈ। ਕੁਛ ਨਿਵਾਰ ਅਨੁਸਾਰ ਇੱਥੇ ਛੱਪੜੀ ਦੇ ਕਿਨਾਰੇ ਮਹਾਰਾਜ ਨੇ ਪੰਜ ਸ਼ਨਾਨਾ ਕੀਤਾ, ਰਹਿ ਰਸ ਕੀਤੀ, ਨਗਰ ਵਾਸੀ ਇਸ ਸਥਾਨ ਦੀ ਪਰੰਪਰਾ ਅਨੁਸਾਰ ਪੂਜਾ ਮੰਨਤਾ ਕਰਦੇ ਆਏ। ਪਰ ਇਹ ਸੇਵਾ ਬਾਬਾ ਪੂਰਨਦਾਸ ਜੀ ਭਦੌਸ਼ੀ ਵਾਲਿਆਂ ਨੇ ਸੰਗਤਾਂ ਨੂੰ ਪ੍ਰੇਰ ਕੇ ਕਰਵਾਈ। ਜਦੋਂ ਸੇਵਾ ਆਰੰਭ ਹੋਈ ਹੈ, ਦਾਸ ਦਾ ਸਰੀਰ ਛੋਟਾ ਸੀ, ਭਾਵੇਂ ਮੈਂ ਉੱਥੇ ਹਾਜ਼ਰ ਸੀ ਜਦੋਂ ਸਾਧ ਸਿੰਘ ਜੀ ਆਰੰਭ ਹੋਇਆ, ਪਹਿਲਾ ਅਖੰਡ ਪਾਠ ਜਿਹੜਾ ਹੋਇਆ, ਦਾਸ ਦਾ ਸਰੀਰ ਉੱਥੇ ਹਾਜ਼ਰ ਸੀ। ਇਸ ਸਥਾਨ ਦੀ ਸੇਵਾ ਦਾ ਪ੍ਰਬੰਧ ਆਪਣੇ ਜਥੇ ਦੇ ਕੋਲ ਬਹੁਤ ਦੇਰ ਤੱਕ ਰਿਹਾ, ਬਾਬਾ ਜੀ ਦਾ ਹੁਕਮ ਸੀ ਬਾਬਾ ਪੂਰਨਦਾਸ ਜੀ ਦਾ, ਫਿਰ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਨੂੰ ਸੌਂਪ ਦਿੱਤਾ ਗਿਆ। ਸਰੋਵਰ ਬਣਿਆ, ਦੀਵਾਨ ਹਾਲ ਬਣਿਆ, ਲੰਗਰ ਦਾ ਪ੍ਰਬੰਧ ਬੜਾ ਚੰਗਾ ਹੈ, 200 ਪਿੰਡ ਦੇ ਕਰੀਬ ਇੱਥੇ ਦਸਵੀਂ ਇਕੱਠ ਵੀ ਹੁੰਦਾ ਹੈ, ਬੜੀ ਸੋਹਣੀ ਰੌਣਕ ਹੈ। ਇਸ ਪ੍ਰਕਾਰ ਮਹਾਰਾਜ ਸੈਫ ਅਲੀ ਖਾਂ ਦੀ ਸੇਵਾ ਤੋਂ ਉਪਰੰਤ ਆਨੰਦਿਤ ਹੋ ਕੇ ਫਿਰਨਾ, ਪ੍ਰਸੰਨ ਹੋ ਕੇ 3 ਮਹੀਨੇ ਬਰਾਜੇ ਇੱਥੋਂ ਔਰੰਗਜ਼ੇਬ ਨੇ ਸਾਰੇ ਜਗ੍ਹਾ ਸੂਹੇ ਭੇਜ ਦਿੱਤੇ ਵੀ ਮਹਾਰਾਜ ਕਿੱਥੇ ਨਾ ਆਨੰਦਪੁਰ ਸਾਹਿਬ ਤੋਂ ਚੱਲੇ ਨੇ, 3 ਮਹੀਨੇ ਹੋ ਗਏ ਪਤਾ ਨਹੀਂ ਲੱਗਦਾ। ਸੂਈਆਂ ਨੂੰ ਵੀ ਕੁਛ ਪੱਲੇ ਨਾ ਪਵੇ। ਔਰੰਗਜ਼ੇਬ ਸੂਈਆਂ ਨੂੰ ਜਦ ਪਤਾ ਨਾ ਲੱਗਾ, ਘਬਰਾਏ ਹੋਏ ਔਰੰਗਜ਼ੇਬ ਨੇ ਗੁਰੂ ਜੀ ਦੇ ਪਕੜਨ ਲਈ ਇਨਾਮ ਰੱਖ ਦਿੱਤਾ, 1000 ਮੋਹਰ ਦਾ ਇਨਾਮ ਰੱਖ ਦਿੱਤਾ। ਇੱਧਰ ਸਤਿਗੁਰੂ ਜੀ ਜਦੋਂ ਵੀ ਜਾਣ ਦੀ ਤਿਆਰੀ ਕਰਨ, ਸੰਗਤਾਂ ਬਿਰਾਗ ਕਰਨ, ਬੇਨਤੀਆਂ ਕਰਨ, ਕੋਈ ਸਮਾਂ ਹੋਰ ਠਹਿਰ ਜਾਓ, ਤਾਂ ਸਤਿਗੁਰੂ ਇੱਥੋਂ ਪੜਾ ਕਹਿੰਦੇ ਵੀ ਦੇਖ ਬਹੁਤ ਲੰਮਾ ਸਮਾਂ ਤੈਨੂੰ ਸੈਫ ਅਲੀ ਖਾਂ ਦਿੱਤਾ, ਇਹਨਾਂ ਤਾਂ ਕਿਸੇ ਨੂੰ ਦਿੱਤਾ ਹੀ ਨਹੀਂ। ਚਮਾਸੇ ਦੀ ਰੁੱਤ ਹੋਣ ਕਰਕੇ ਨਾ ਮਹਾਰਾਜ ਸਾਹਿਬ ਨੇ ਕਿਹਾ ਵੀ ਸਿੱਖ ਕਿਤੇ ਨਾਲ ਦੇ ਮੇਰੇ ਤੰਗ ਨਾ ਹੋਣ, ਤਾਂ ਉੱਥੇ ਮਹਾਰਾਜ ਪੜਾ ਕੀਤਾ। ਦੋਨੇ ਕਾਰਨ ਸੀ। ਤੰਮਾ ਚੌਧਰੀ ਬੜਾ ਹਿੰਦੂਆਂ ਦੇ ਵਿੱਚੋਂ ਬੜੀ ਸੇਵਾ ਕਰਦਾ, ਤੇ ਇਉਂ ਚਮਾਸਾ ਸਬਰ ਵੀ ਸਿੱਖਾਂ ਦੀ ਸਹੂਲਤ ਵਾਸਤੇ ਮਹਾਰਾਜ ਸਵੇਰ ਇੱਥੋਂ ਚਮਾਸਾ ਕੱਟ ਕੇ ਸੈਫ ਅਲੀ ਖਾਂ ਅਤੇ ਸੰਗਤਾਂ ਨੂੰ ਧੀਰ ਦੇ ਕੇ ਅੱਗੇ ਚੱਲ ਪਏ। ਤੇ ਉਦੋਂ ਜੇ ਪਟਿਆਲਾ ਸ਼ਹਿਰ ਤਾਂ ਵਧੀਆ ਨਹੀਂ ਸੀ, ਲਹਿਲ ਨਗਰ ਜ਼ਰੂਰ ਸੀ। ਇੱਥੇ ਇੱਕ ਦਰਖਤ ਦੇ ਹੇਠ ਮਹਾਰਾਜ ਇੱਥੇ ਬੈਠੇ ਸੀ। ਪੰਚਮੀ ਨੂੰ ਜੇੜ ਮੇਲਾ ਸ਼ੁਰੂ ਹੋ ਗਿਆ, ਉਦੋਂ ਪੰਚਮੀ ਜਦੋਂ ਮਹਾਰਾਜ ਇੱਥੇ ਬੈਠੇ, ਇਹਦਾ ਨਾਮ ਦੁੱਖ ਨਿਵਾਰਨ ਰੱਖਿਆ। ਇਸ ਕਰਕੇ ਜਿਵੇਂ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਪੁਰਾਣੇ ਇਤਿਹਾਸ ਦੇ ਵਿੱਚ ਨਹੀਂ ਹੈ, ਇਸੇ ਤਰ੍ਹਾਂ ਗੁਰਦੁਆਰਾ ਦੁੱਖ ਨਿਵਾਰਨ ਪੁਰਾਣੇ ਇਤਿਹਾਸ ਵਿੱਚ ਹੈ ਨਹੀਂ। ਇੱਥੇ ਆਉਣ ਤੋਂ ਸਿੱਧ ਹੈ ਵੀ ਇਹ ਦੋ ਪੜਾਅ ਇਤਿਹਾਸ ਵਿੱਚ ਰਹੇ ਹੋਏ ਨੇ, ਗੁਰਦੁਆਰਾ ਕੁਛ ਨਿਵਾਰਨ ਸਾਹਿਬ ਤੇ ਸ੍ਰੀ ਉਪਰ ਸਾਹਿਬ, ਤੇ ਹੁਣ ਇਤਿਹਾਸ ਦੇ ਵਿੱਚ ਲੈ ਲੈ ਜਿਹੜੇ ਨਵੇਂ ਇਤਿਹਾਸ ਬਣਦੇ। ਸਤਿਗੁਰੂ ਜੀ ਦਾ 8ਵਾਂ ਪੜਾਅ, ਹੁਣ ਤੱਕ 7 ਪੜਾਹਾਂ ਦੀ ਗੱਲ ਕੀਤੀ ਆਪਾਂ ਨੇ, ਮੋਤੀ ਬਾਗ ਹੈ, ਮੋਤੀ ਬਾਗ ਅਸਥਾਨ ਇੱਥੇ ਮਹਾਰਾਜਾ ਕਰਮ ਸਿੰਘ ਜੀ ਵੇਲੇ ਇਹ ਪ੍ਰਗਟ ਹੋਇਆ। ਮਹਾਰਾਜਾ ਕਰਮ ਸਿੰਘ ਨੇ ਬਾਂਸ ਦੇ ਉੱਪਰ ਗੜਵਾ ਡਗਾ ਕੇ ਉਹਦੇ ਤੇ ਨਿਸ਼ਾਨੇ ਕਰਵਾਏ, ਸਿਪਾਹੀ ਤੋਂ ਨਿਸ਼ਾਨਾ ਨਾ ਲੱਗੇ, ਇੱਕ ਲੱਗਿਆ, ਦੂਜਾ, ਤੀਜਾ, ਚੌਥਾ, ਮਹਾਰਾਜਾ ਕਰਮ ਸਿੰਘ ਆਪ ਨਿਸ਼ਾਨਾ ਲਾਉਂਗੇ, ਨਿਸ਼ਾਨਾ ਫੇਰ ਬਣਾ ਲੱਗਿਆ। ਮਹਾਰਾਜ ਕਰਮ ਸਿੰਘ ਹੈਰਾਨ ਹੋਇਆ, ਦੂਜੇ ਥਾਂ ਜਗ੍ਹਾ ਬਾਂਸ ਕੱਢਿਆ, ਪਹਿਲੇ ਸਿਪਾਹੀ ਨੇ ਨਿਸ਼ਾਨਾ ਫੁੰਡ ਦਿੱਤਾ, ਮੁੜ ਕੇ ਫੇਰ ਉੱਥੇ ਕੱਢਿਆ, 3 ਵਾਰੀ ਕੀਤਾ। ਕਹਿੰਦੇ ਵੀ ਇਹ ਕੀ ਕਰਾਮਾਤ ਹੈ ਇਸ ਅਸਥਾਨ ਦੇ ਵਿੱਚ, ਨਿਸ਼ਾਨਾ ਇੱਥੇ ਕਿਉਂ ਨਹੀਂ ਲੱਗਦਾ। ਇੱਕ 80 ਵਰੇ ਦਾ ਬਜ਼ੁਰਗ ਸੀ, ਮੁਸਲਮਾਨ, ਬੱਕਰੀਆਂ ਚਾਰਦਾ ਸੀ ਇਆਲੀ। ਉਹ ਇਆਲੀ ਆ ਕੇ ਕਹਿਣ ਲੱਗਾ, ਕਹਿੰਦੇ ਮਹਾਰਾਜ ਮੈਂ ਦੱਸਦਾ, ਮੈਂ ਆਪਣੇ ਵੱਡਿਆਂ ਤੋਂ ਸੁਣਿਆ ਵੀ ਇੱਥੇ ਤਾਂ ਨਿਸ਼ਾਨਾ ਲੱਗਣਾ ਨਹੀਂ, ਆਹ ਜਗ੍ਹਾ ਜਿਹੜੀ ਹੈ ਬੜੀ ਪਵਿੱਤਰ ਹੈ। ਅਖੇ ਕੀ ਕਹਿੰਦੇ, ਇੱਥੇ 9ਵੇਂ ਪਾਤਸ਼ਾਹ ਦੁਪਹਿਰੇ ਕੱਟੀ ਸੀ ਉਹਨਾਂ ਨੇ, ਇਸ ਕਰਕੇ ਇਹ ਜਗ੍ਹਾ ਦੀ ਕਰਾਮਾਤ ਹੈ। ਮਹਾਰਾਜ ਨੇ ਨਮਸਕਾਰ ਕੀਤੀ ਜਗ੍ਹਾ ਨੂੰ, ਤੇ ਫਿਰ ਸਾਧ ਸਿੰਘ ਜੀ ਮਹਾਰਾਜਾ ਕਰਮ ਸਿੰਘ ਨੇ 1897 ਨੂੰ ਗੁਰਦੁਆਰੇ ਸਾਹਿਬ ਦੀ ਇਮਾਰਤ ਜਿਹੜੀ ਸੀ ਇਹਦਾ ਕਾਰਜ ਆਰੰਭਿਆ। ਹਜ਼ੂਰ ਸਾਹਿਬ ਤੋਂ ਹੁਕਮਨਾਮਾ ਲਿਆ ਤੇ ਆਨੰਦਪੁਰ ਸਾਹਿਬ ਤੋਂ, ਕੇਸਗੜ੍ਹ ਸਾਹਿਬ ਤੋਂ। ਉਦੋਂ ਆਪਣੇ ਆਪ ਕੋਈ ਗੁਰਦੁਆਰਾ ਇੱਕ ਨਹੀਂ ਬਣਾ ਸਕਦਾ, ਇਤਿਹਾਸਕ ਸਥਾਨ ਜਿਹੜੇ ਨੇ, ਅੱਜ ਕੱਲ੍ਹ ਤਾਂ ਹੁਣ ਤਾਂ ਕੋਈ ਪੁੱਛਣ ਵਾਲਾ ਨਹੀਂ, ਕੋਈ ਤਖ਼ਤ ਦੀ ਮੋਹਰ ਲੱਗਦੀ ਸੀ ਵੀ ਹਾਂ ਭਾਈ ਇਤਿਹਾਸਕ ਹੈ, ਮੋਹਰ ਲੱਗੀ। ਉੱਥੇ ਮਹਾਰਾਜਾ ਕਰਮ ਸਿੰਘ ਨੇ ਫਿਰ 1897 ਦੀ ਗੱਲ ਮੈਂ ਕਰਦਾ ਇਮਾਰਤ ਆਰੰਭੀ। ਉਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਹੋਏ, ਉਹਨਾਂ ਨੇ ਮਹਾਰਾਜਾ ਨਰਿੰਦਰ ਸਿੰਘ 1906 ਵਿੱਚ ਪੂਰਾ ਕੀਤਾ, ਤੇ ਇਹ ਪੜਾਅ ਜਿਹੜਾ ਸੀ 8ਵਾਂ ਸੀ। 9ਵਾਂ ਪੜਾਅ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਤੋਂ ਅੱਗੇ ਕਾਇਮਪੁਰ ਬਿਲਾਸਪੁਰ ਦੇ ਵਿਚਕਾਰ ਸੀ, ਇੱਥੇ ਸਤਿਗੁਰੂ ਨੇ ਰਾਤ ਕੱਟੀ। ਉਹ ਯਾਦਗਾਰੀ ਸਥਾਨ ਇੱਥੇ ਵੀ ਕਾਇਮ ਹੈ, ਕਾਰ ਸੇਵਾ ਵਾਲੇ ਨੇ ਉਹਦੀ ਸੇਵਾ ਕਰਾਈ ਹੋਈ ਹੈ। 10ਵਾਂ ਪੜਾਅ ਇਹ ਹੈ ਸਮਾਣੇ ਦਾ, ਉਮਰਾ ਮੁਹੰਮਦ ਬਖਸ਼ ਮਹਾਰਾਜ ਦਾ ਪ੍ਰੇਮੀ, ਸੈਫ ਅਲੀ ਖਾਂ ਦੇ ਮੁਕਾਮ ਪਰ ਬੜੀ ਵਾਰ ਗਿਆ ਸੀ ਉੱਥੇ, ਭਾਈ ਤਨੋ ਮਨੋ ਸੇਵਾ ਕੀਤੀ, ਸੱਚਾ ਸੇਵਕੀ ਭਾਵੇਂ ਮੁਸਲਮਾਨ ਹੀ ਸੀ। ਉਮਰਾ ਮੁਹੰਮਦ ਬਖਸ਼ ਦਾ ਨਾਮ ਜਿਹੜਾ ਜਮਾਲ ਖਾਨ ਵੀ ਹੈ, ਇਹ ਪਠਾਨ ਐਸਾ ਲਿਖਿਆ। ਗੁਰੂ ਸਾਹਿਬ ਜੀ ਆਪਣੀ ਗੜੀ ਦੇ ਵਿੱਚ ਉਤਾਰਾ ਕੀਤਾ, ਔਰੰਗਜ਼ੇਬ ਦੇ ਆਦਮੀਆਂ ਨੂੰ ਸੂਹ ਮਿਲ ਗਈ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਮਰਾ ਮੁਹੰਮਦ ਬਖਸ਼ ਗੜੀ ਨੂੰ ਘੇਰ ਲਿਆ। ਇਹਦੀ ਗੜੀ ਨੂੰ ਜਦੋਂ ਘੇਰ ਲਿਆ ਤੇ ਇਹਨੂੰ ਕਿਹਾ ਵੀ ਬਾਹਰ ਨਿਕਲ, ਵੀ ਤੇਰੇ ਨਾਲ ਗੱਲ ਕਰਨੀ ਹੈ। ਇਹ ਬਾਹਰ ਆਇਆ, ਕਹਿੰਦੇ ਵੀ ਕੀ ਗੱਲ, ਤੁਸੀਂ ਮੁਸਲਮਾਨਾਂ ਨੂੰ ਵੀ ਘੇਰਨ ਲੱਗ ਗਏ, ਹਿੰਦੂਆਂ ਨੂੰ ਤਾਂ ਘੇਰਦੇ ਸੀ। ਉਹ ਕਹਿੰਦੇ ਨਹੀਂ, ਸਾਨੂੰ ਪਤਾ ਲੱਗਿਆ ਵੀ ਤੇਰੇ ਗੁਰੂ 9ਵਾਂ ਪਾਤਸ਼ਾਹ ਗੁਰੂ ਤੇਗ ਬਹਾਦਰ ਆਇਆ। ਕਹਿੰਦਾ ਤੁਹਾਡਾ ਦਿਮਾਗ ਖਰਾਬ ਹੋਇਆ, ਮੇਰੇ ਸ਼ਰੀਕ ਨੇ ਚੁਗਲੀ ਕਰਤੀ ਹੋਣੀ ਹੈ, ਸਿੱਖਾਂ ਦੇ ਨਾਲ ਸਾਡਾ ਮੁੱਢ ਕਦੀਮਾਂ ਦਾ ਬੈਰ ਹੈ, ਸਰਕਾਰ ਉਹਨਾਂ ਤੋਂ ਖਿਲਾਫ, ਮੈਂ ਸਰਕਾਰ ਦਾ ਵਫ਼ਾਦਾਰ ਬੰਦਾ, ਕਿਹੜੇ ਭੁਲੇਖੇ ਚੋ ਤੁਸੀਂ। ਤਸੱਲੀ ਹੋ ਗਈ, ਕਹਿੰਦੇ ਚਲੋ ਖਿਮਾ ਕਰਨੀ। ਮਹਾਰਾਜ ਅੰਦਰ ਬੈਠੇ ਸੀ, ਮਹਾਰਾਜ ਬਹੁਤ ਖੁਸ਼ ਹੋਏ, ਕਹਿੰਦੇ ਵੀ ਦੇਖ ਵੀ ਕੈਸਾ ਇਹਦੇ ਅੰਦਰ ਭਾਵਨਾ ਹੈ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਸਿੱਖਾਂ ਨੂੰ ਕਹਿਣ ਲੱਗੇ, ਭਾਈ ਸਿੱਖੋ ਵੀ ਸਾਡੇ ਹੁਣ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ, ਤੁਹਾਡੇ ਵਿੱਚੋਂ ਕਿਸੇ ਨੇ ਵਾਪਸ ਮੁੜਨਾ ਵਾਪਸ ਮੁੜ ਜਾਓ, ਅਸੀਂ ਤਾਂ ਹੁਣ ਸੀਸ ਦੇਵਾਂਗੇ, ਜੋ ਬਚਨ ਕੀਤਾ ਹੁਣ ਪੂਰਾ ਕਰਾਂਗੇ। ਪੰਜ ਸਿੱਖ ਤਾਂ ਮੁੜੇ ਆਏ ਵਾਪਸ, ਕਹਿੰਦੇ ਮਹਾਰਾਜ ਸਾਨੂੰ ਤਾਂ ਛੁੱਟੀ ਦਿਓ, ਅਸੀਂ ਤਾਂ ਵਾਪਸ ਜਾਣਾ। ਕਹਿੰਦੇ ਜਾਓ, ਪੰਜ ਰਹਿ ਗਏ। ਇਸ ਕਰਕੇ ਉਹਨਾਂ ਪੰਜਾਂ ਦੇ ਤਾਂ ਨਾਂ ਨਹੀਂ ਆਉਂਦੇ ਜਿਹੜੇ ਨਾਲ ਮਹਾਰਾਜ ਦੇ ਗਏ। ਉਹਨਾਂ ਪੰਜਾਂ ਦੇ ਸਾਧ ਸਿੰਘ ਜੀ ਆਪ ਜੀ ਨੇ ਪਿੱਛੇ ਸੁਣ ਲਿਆ। ਉਹਨਾਂ ਪੰਜਾਂ ਨੂੰ ਨਾਲ ਲੈ ਕੇ ਮਹਾਰਾਜ ਸਾਹਿਬ ਨੂੰ ਕਹਿੰਦੇ ਉਮਰਾ ਮੁਹੰਮਦ ਬਖਸ਼, ਵੀ ਰੂਹ ਨੂੰ ਜੇ ਕਹੀਏ ਵੀ ਜਿਹੜੀ ਅੱਗ ਹੈ ਨਾ, ਵੀ ਅੱਗ ਨੂੰ ਰੂਹ ਚ ਲਪੇਟ ਰੱਖ ਲਈਏ, ਕਹਿੰਦੇ ਰੂਹ ਨੂੰ ਇਹ ਲੱਗ ਜਾਂਦੀ ਹੁੰਦੀ ਹੈ। ਇਸ ਕਰਕੇ ਹੁਣ ਬਸ ਤੇਰਾ ਪ੍ਰੇਮ ਹੈ, ਤੈਨੂੰ ਉਹਨੂੰ ਮਹਾਰਾਜ ਨੇ ਵਰ ਦਿੱਤਾ, ਤੇਰੇ ਅਸਥਾਨ ਦੀ ਵੀ ਪੂਜਾ ਹੋਏਗੀ। ਉਹ ਅੱਜ ਗੁਰਦੁਆਰਾ ਬਣਿਆ, ਅਸਥਾਨ ਦੀ ਪੂਜਾ ਹੋ ਰਹੀ ਹੈ। ਤੋ ਇਸ ਪ੍ਰਕਾਰ ਮਹਾਰਾਜ ਫਿਰ ਇੱਥੋਂ ਚੱਲ ਪਏ। ਅੱਗੇ ਸਾਧ ਸਿੰਘ ਜੀ ਗਿਆਰਵਾਂ ਪੜਾਅ ਜਿਹੜਾ ਹੈ ਇਹ ਕਰਹਾਲੀ ਵਿੱਚ ਹੋਇਆ, ਇੱਥੇ ਮਹਾਰਾਜ ਨੇ ਪੜਾਅ ਕੀਤਾ। ਫਿਰ ਬਾਰਵਾਂ ਪੜਾਅ ਕਰਹਾਲੀ ਤੋਂ ਚੱਲ ਕੇ ਚਾਰ ਕੋਹਾਂ ਤੇ ਚੀਕੇ ਪਿੰਡ ਵਿੱਚ ਕੀਤਾ। ਗਲੌਰੇ ਮਸੰਦ ਨੂੰ ਸੁਭ ਸਿੱਖਿਆ ਦਿੱਤੀ, ਪੂਜਾ ਦਾ ਧਾਨ ਨਾ ਖਾਏ, ਇਹ ਜੜਾਂ ਖੋਖਲੀਆਂ ਕਰ ਦਿੰਦਾ। ਉਹਨੇ ਵਚਨ ਨਾ ਮੰਨਿਆ, ਉਹਦਾ ਸਾਧ ਸਿੰਘ ਜੀ ਘਰ ਦੇ ਵਿੱਚ ਕਲੇਸ਼ ਹੋਇਆ, ਜਾਨ ਜਾਂਦੀ ਰਹੀ, ਵਚਨ ਸਫਲ ਹੋਇਆ। ਤੇ ਤੇਰਵਾਂ ਪੜਾਅ ਤੇ ਇਹ ਬੁੱਧਪੁਰ ਨਗਰ ਹੈ ਜੋ ਕੜਾਮ ਤੋਂ ਚਾਰ ਕੋਹਾਂ ਤੇ ਹੈ। ਇੱਥੇ ਮੁਸਲਮਾਨ ਪੀਰਾਂ ਫਕੀਰਾਂ ਨੂੰ ਮਹਾਰਾਜ ਨੇ ਗਿਆਨ ਦ੍ਰਿੜ ਕਰਵਾਇਆ ਸੀ। ਇਸ ਤੋਂ ਚੌਦਵਾਂ ਪੜਾਅ ਸਿਆਣਾ ਨਗਰ ਹੈ, ਇਹਦੇ ਵਿੱਚ ਬੁੱਧਪੁਰ ਤੋਂ ਸੱਤ ਕੋਹਾਂ ਤੇ ਆ ਜਾਂਦਾ ਹੈ। ਇੱਥੇ ਗੁਰੂ ਸਾਹਿਬ ਜੀ ਗੰਗੇ ਨਾਮ ਦੇ ਤਰਖਾਣ ਤੋਂ ਖੁਸ਼ ਹੋ ਕੇ ਉਹਨੂੰ ਨਗਾਰਾ ਬਖਸ਼ਿਆ। ਇਹ ਗੰਗਾ ਤਰਖਾਣ ਭਾਈ ਚੰਡੇ ਵਾਡੀ ਦੀ ਸੰਤਾਨ ਦੇ ਵਿੱਚੋਂ ਹੈ, ਜੋ ਝੰਡਾ ਵਾਡੀ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੈ, ਜਨਮ ਸਾਖੀ ਜੀ ਦੀ ਕਦਾ ਪ੍ਰਸਿੱਧ ਹੈ। ਸਾਰਾ ਨਗਰ ਇਹਨਾਂ ਦੀ ਮਲਕੀਅਤ ਹੈ। 400 ਦੀ ਮਾਫ਼ੀ ਇਹਨਾਂ ਨੂੰ ਮਿਲੀ, ਨਵਾਬ ਅਲੀ ਖਾਨ ਇਹਨਾਂ ਨੂੰ ਦੇ ਰਿਹਾ ਸੀ। ਤੋ ਇਸ ਕਰਕੇ ਇਹ ਸਾਰੀਆਂ ਪੜਾਵਾਂ ਦੀਆਂ ਕਥਾਂ ਇਹ ਵੀ ਜ਼ਰੂਰੀ ਹੁੰਦੀਆਂ ਹਨ। ਪੰਦਰਵਾਂ ਪੜਾਅ ਕਰਾ ਪਿੰਡ, ਇਹ ਪੋਹੇ ਤੋਂ ਚਾਰ ਕੋਹਾਂ ਤੇ ਹੈ, ਜਪਤਾ ਵਜੇ ਸੰਗਤ ਨੂੰ ਜੋੜਿਆ। ਸੋਲਵਾਂ ਪੜਾਅ ਬੀਬੀਪੁਰ ਨਗਰ, ਇੱਥੇ ਪਿਹੋਏ ਤੋਂ ਪੰਜ ਕੋਹ ਦੇ ਉੱਤੇ ਹੈ, ਇੱਥੇ ਸੰਗਤ ਨੂੰ। ਸਤਾਰਵਾਂ ਪੜਾਅ ਮਹਾਰਾਜ ਜੀ ਨੇ ਇਹ ਪਿਹੋਏ ਨਗਰ ਦੇ ਵਿੱਚ, ਜਿੱਥੇ ਪਹਿਲਾਂ ਛੇਵੇਂ ਪਾਤਸ਼ਾਹ ਦੀ ਉਤਰੇ ਸੀ, ਉੱਥੇ ਆ ਕੇ ਸੰਗਤਾਂ ਨੂੰ ਸੱਚ ਦਾ ਮਾਰਗ ਦੜਾਇਆ। ਅਠਾਰਵਾਂ ਪੜਾਅ ਮਹਾਰਾਜ ਸਾਹਿਬ ਨੇ ਇਹ ਜਿਹੜਾ ਹੈ ਨਾ ਰਹੇਲੇ ਨਗਰ ਵਿੱਚ ਕੀਤਾ, ਬੜੀ ਲੋਕਾਂ ਦੀ ਕਿਰਪਾ ਕੀਤੀ। ਉੱਨੀਵਾਂ ਪੜਾਅ ਤਮਤਾਨ ਸਾਹਿਬ, ਜਿੱਥੇ ਸਤਿਗੁਰੂ ਜੀ ਦੂਸਰੀ ਵਾਰ ਗਏ। ਵੀਹਵਾਂ ਪੜਾਅ ਮਹਾਰਾਜ ਸਾਹਿਬ ਨੇ ਖਾਰਕ ਨਗਰ ਵਿੱਚ ਕੀਤਾ, ਜੋ ਤਮਤਾਨ ਸਾਹਿਬ ਤੋਂ 12 ਕੋਹਾਂ ਤੇ ਆਏ। ਇੱਕੀਵਾਂ ਪੜਾਅ ਤੇ ਇਹ ਹੜਕਟ ਨਗਰ ਹੈ, ਸਾਧ ਸਿੰਘ ਜੀ ਹਟਕੜ ਕਹਿੰਦੇ ਨੇ ਉਸ ਨਗਰ ਨੂੰ, ਉਹ ਖਾਰਕ ਨਗਰ ਤੋਂ 6 ਕੋਹਾਂ ਤੇ ਹੈ। ਇੱਥੇ ਮਹਾਰਾਜ ਸਾਹਿਬ ਜੀ ਖਾਰਾ ਖੂਹ ਸੀ ਮਿੱਠਾ ਕੀਤਾ। ਇੱਥੇ ਹੀ ਮਹਾਰਾਜ ਸਾਹਿਬ ਦਾ ਇੱਕ ਹੋਰ ਵੀ ਭਾਣਾ ਵਰਤਿਆ, ਤੇ ਚੋਰਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਦਾ ਘੋੜਾ ਚਰਾ ਲਿਆ, ਅੰਨੇ ਹੋ ਗਏ। ਫਿਰ ਵਾਪਸ ਕਰੇ, ਨਾਲੇ ਮਾਫ਼ੀਆਂ ਮੰਗੀਆਂ। ਸਤਿਗੁਰੂ ਜੀ ਨੇ 22ਵਾਂ ਪੜਾਅ ਜੀਂਦ ਨਗਰ ਵਿੱਚ ਕੀਤਾ, ਹਟਕੜ ਤੋਂ 6 ਕੋਹਾਂ ਤੇ ਹੈ। ਇੱਥੇ ਗੁਰੂ ਸਾਹਿਬ ਨੇ ਭਗਤੀ ਦਾ ਪ੍ਰਚਾਰ ਕੀਤਾ। ਬਾਅਦ ਵਿੱਚ ਰਾਜਾ ਜਿਹੜਾ ਜੀਂਦ ਹੋਇਆ ਹੈ ਉਹਦੇ ਵੱਲੋਂ ਅਸਥਾਨ ਕਾਇਮ ਹੋਇਆ, ਸਿੱਖਾਂ ਦਾ ਰਾਜਾ ਸੀ। 23ਵਾਂ ਪੜਾਅ ਮਹਾਰਾਜ ਨੇ ਲਖਣ ਬਾਜਰੇ ਕੀਤਾ, ਜੋ ਮੰਜੀ ਸਾਹਿਬ ਜੀਂਦ ਤੋਂ 12 ਕੋਹਾਂ ਤੇ ਹੈ। 24ਵਾਂ ਪੜਾਅ ਰੋਹਤਕ ਸ਼ਹਿਰ ਵਿੱਚ ਕੀਤਾ, ਉੱਥੇ ਇੱਕ ਬੌਲੀ ਸੀ, ਬੌਲੀ ਦੇ ਉੱਤੇ ਇੱਕ ਸੰਤ ਰਹਿੰਦਾ ਸੀ। ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਮੇਰੀ ਸਮਾਧੀ ਨਹੀਂ ਲੱਗਦੀ, ਅਨਹਦ ਸ਼ਬਦ ਵੀ ਸੁਣਦੇ ਹੈ, ਸਮਾਧੀ ਵੀ ਲੱਗ ਜਾਂਦੀ ਹੈ ਦਸਮ ਦੁਆਰ ਚ, ਪਰ ਸ਼ਾਂਤੀ ਨਹੀਂ ਆਉਂਦੀ। ਇਹ ਸੁਣ ਕੇ ਮਹਾਰਾਜ ਸਾਹਿਬ ਨੇ ਧਨਾਸਰੀ ਰਾਗ ਦੇ ਅੰਦਰ ਉਚਾਰਨ ਕੀਤਾ, ਕਹਿੰਦੇ ਧਨਾਸਰੀ ਮਹੱਲਾ ਨਾਵਾਂ, ਤੇ ਜੋਗੀ ਕੋ ਜੁਗਤ ਨਾ ਜਾਣੋ, ਤੈਂ ਜੁਗਤੀ ਨਹੀਂ ਜਾਣੀ ਹੈ, ਜੋਗ ਨਾ ਪਾਇਆ ਜੁਗਤ ਗਵਾਈ, ਜੋਗ ਤਾਂ ਪਾ ਲਿਆ ਜੁਗਤੀ ਨਹੀਂ ਤੈਨ ਪ੍ਰਾਪਤ ਨਹੀਂ ਕੀਤੀ, ਕਿਤ ਕਾਰਨ ਸਿਰ ਸ਼ਾਹੀ ਪਾਜੀ। ਮਹਾਰਾਜ ਸਾਹਿਬ ਨੇ ਤੇ ਜੋਗੀ ਕੋ ਜੁਗਤ ਨਾ ਜਾਣੋ, ਲੋਭ ਮੋਹ ਮਾਇਆ ਮਮਤਾ ਫੁਨ, ਜੇ ਕਟ ਮਾਹੇ ਪਛਾਣੋ, ਰਹਾਓ ਪਰ ਨਿੰਦਾ ਉਸਤਤ ਨਹੀਂ ਜਾ ਕੇ, ਕੰਚਨ ਲੋਹ ਸਮਾਨੋ, ਹਰ ਕ ਸੋ ਤੇ ਰਿਹਾ ਤੀਤਾ ਜੋਗੀ ਤਹ ਬਖਾਨੋ। ਉਹ ਹੁੰਦਾ ਜੋਗੀ, ਚੰਚਲ ਮਨ ਰਹਿ ਦਿਸ ਕੋ ਧਾਵਤ, ਅਚਲ ਜਾਹੇ ਠਹਿਰਾਨੋ, ਕਹੋ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹੇ ਤੋਂ ਮਾਨੋ। ਇਹ ਕਹਿ ਕੇ ਮਹਾਰਾਜ ਨੇ ਮੁਕਤੀ ਦਿੱਤੀ ਉਸ ਨੂੰ। ਇਹ ਸਭ ਸੁਣ ਕੇ ਸੰਤ ਨੂੰ ਬ੍ਰਹਮ ਗਿਆਨ ਹੋ ਗਿਆ, ਤਤ ਮਿਥਿਆ ਦਾ ਵਿਵੇਚਨ ਕੀਤਾ, ਸ਼ਾਂਤੀ ਬਖਸ਼ੀ। ਸੰਤ ਜੀ ਨੇ ਬ੍ਰਹਮ ਗਿਆਨ ਦੇ ਪ੍ਰਤਾਪ ਨਾਲ ਭਵਿੱਖਤ ਵਾਰਤਾ ਜਾਣੀ, ਕਹਿਣ ਲੱਗੇ ਮਹਾਰਾਜ ਤੁਸੀਂ ਦਿੱਲੀ ਜਾ ਰਹੇ ਹੋ, ਉੱਥੇ ਤੁਹਾਡਾ ਜਾ ਕੇ ਸ਼ਹੀਦੀ ਹੋ ਜਾਣੀ ਹੈ, ਕੁਰਬਾਨੀ ਹੋ ਜਾਣੀ ਹੈ। ਇਹ ਦੇਖ ਕੇ ਸੰਤ ਨੇ ਸਤਿਗੁਰੂ ਜੀ ਦੇ ਚਰਨ ਪਕੜੇ ਬੇਨਤੀ ਕੀਤੀ, ਮੈਨੂੰ ਆਗਿਆ ਬਖਸ਼ੋ, ਮੈਂ ਆਪਣੀ ਸ਼ਕਤੀ ਨਾਲ ਔਰੰਗਜ਼ੇਬ ਦਾ ਨਾਸ ਕਰ ਦੇਣਾ, ਜਿਸ ਕਰਕੇ ਕਲੇਸ਼ ਹੀ ਮੁੱਕ ਜਾਵੇ। ਸਤਿਗੁਰੂ ਜੀ ਨੇ ਅੱਗੋਂ ਭਾਣਾ ਮੰਨਣ ਦਾ ਉਪਦੇਸ਼ ਦਿੱਤਾ, ਕਿਹਾ ਜੇਕਰ ਤੇ ਐਸਾ ਹੀ ਕਰਨਾ ਹੁੰਦਾ ਫਿਰ ਅਸੀਂ ਆਪ ਹੀ ਨਾ ਕਰ ਲੈਂਦੇ, ਇਹ ਗੁਰੂ ਘਰ ਦੀ ਰੀਤ ਤੋਂ ਉਲਟ ਹੈ। ਸੰਤ ਜੀ ਜਰ ਲੈ ਇਹਨੂੰ। ਪੱਚੀਵੇਂ ਪੜਾਅ ਵਿੱਚ ਦੋ ਅਸਥਾਨ ਆਉਂਦੇ ਨੇ, ਇੱਕ ਮਾਈ ਥਾਨ ਗੁਰਦੁਆਰਾ ਹੈ ਇਹ ਆਗਰੇ ਦੇ ਅੰਦਰ, ਦੂਸਰਾ ਗੁਰੂ ਕਾ ਤਾਲ। ਸਾਧੂਆਂ ਨੇ ਪੱਚੀਵਾਂ ਪੜਾਅ ਆਗਰੇ ਵਿੱਚ ਕੀਤਾ, ਸ਼ਹਿਰ ਦੇ ਵਿਚਕਾਰ ਇੱਕ ਮਾਈ ਥਾਨ ਕਰਕੇ ਗੁਰਦੁਆਰਾ ਪ੍ਰਸਿੱਧ ਹੈ, ਜਦੋਂ ਜਾਓ ਯਾਤਰਾ ਕਰੋ। ਇੱਥੇ ਇੱਕ ਬਿਰਧ ਮਾਤਾ ਨੇ ਆਪਣੇ ਹੱਥੀਂ ਸੂਤ ਕੱਤ ਕੇ ਇੱਕ ਥਾਨ ਵਸਤਰ ਤਿਆਰ ਕਰਕੇ ਰੱਖਿਆ ਸੀ ਮਹਾਰਾਜ ਦੇ ਚੋਲੇ ਵਾਸਤੇ। ਬਹੁਤ ਬਿਰਧ ਹੋ ਗਈ ਮਾਤਾ, ਇਸ ਨੇ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਧਾਰੀ ਸੀ, ਬਾਹਲਾ ਸਰੀਰ ਪੁਰਾਣਾ ਹੋਇਆ ਵਾ। ਇਹਦੇ ਪਰਿਵਾਰ ਨੂੰ ਵਾਰ ਵਾਰ ਵੀ ਕਿਹਾ ਮਾਤਾ ਨੇ ਵੀ ਮੈਨੂੰ ਦਰਸ਼ਨ ਕਰਵਾ ਦਿਓ ਗੁਰੂ ਦੇ, ਪਰ ਪਰਿਵਾਰ ਨੇ ਸੁਣੀ ਨਾ, ਅਣਸੁਣੀ ਕਰਦਿਆ ਕਰਨ। ਜਦੋਂ ਵਾਰ ਵਾਰ ਕਹਿਣ ਤੇ ਵੀ ਪਰਿਵਾਰ ਨੇ ਗੱਲ ਨਾ ਮੰਨੀ ਤਾਂ ਮਾਤਾ ਰਾਤ ਦਿਨ ਸਤਿਗੁਰੂ ਯਾਦ ਕਰਨ ਲੱਗੀ, ਤੁਸੀਂ ਮੈਨੂੰ ਨਿਮਾਣੀ ਨੂੰ ਆਪ ਹੀ ਦਰਸ਼ਨ ਦੇ ਦਿਓ ਮਹਾਰਾਜ, ਮੇਰੀ ਭੇਟਾ ਕਿਰਤਾਰਥ ਕਰ ਲਓ, ਹੁਣ ਤਾਂ ਨਦੀ ਕਿਨਾਰੇ ਰੁਖੜਾ ਹੈ, ਅੱਖਾਂ ਦੀ ਜੋਤ ਵੀ ਚਲੀ ਗਈ ਮਹਾਰਾਜ। ਇਹ ਪੇਰਮ ਪ੍ਰੀਖ ਵਿੱਚ ਸਤਿਗੁਰੂ ਮਹਾਰਾਜ ਮਾਈ ਥਾਨ ਅਸਥਾਨ ਤੇ ਪਹੁੰਚ ਗਏ। ਸਿੱਖਾਂ ਨੇ ਦਰਵਾਜ਼ਾ ਖੜਕਾਇਆ, ਮਾਈ ਨੇ ਅੰਦਰੋਂ ਆਵਾਜ਼ ਦਿੱਤੀ, ਕੌਣ ਹੈ? ਉਸ ਸਮੇਂ ਸਤਿਗੁਰੂ ਜੀ ਨੇ ਕਿਹਾ ਜਿਨ੍ਹਾਂ ਨੂੰ ਯਾਦ ਕਰਦੀ ਹੈ। ਤਾਂ ਮਾਈ ਹੈਰਾਨ ਹੋ ਕੇ ਕਹਿੰਦੀ, ਇਹ ਦੋ ਗੱਲਾਂ ਕਿ ਇੰਨੀ ਮਿੱਠੀ ਮਨ ਨੂੰ ਮੋਹਣ ਵਾਲੀ ਬੋਲੀ ਕੌਣ ਬੋਲਦਾ? ਫੇਰ ਕਿਹਾ, ਮੈਂ ਤਾਂ ਰਾਤ ਦਿਨ ਗੁਰੂ ਤੇਗ ਬਹਾਦਰ ਨੂੰ ਯਾਦ ਕਰਦੀ ਹਾਂ। ਮਤੀ ਦਾਸ ਬੋਲ ਪਿਆ, ਕਹਿੰਦੇ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਹੀ ਨੇ ਮੇਰੇ ਬੂਹੇ ਤੇ, ਗੁਰੂ ਤੇਗ ਬਹਾਦਰ ਸਾਹਿਬ। ਕਹਿੰਦੇ ਹਾਂ, ਦਰਵਾਜ਼ਾ ਖੋਲੋ। ਉਸ ਵੇਲੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਦਰਵਾਜ਼ਾ ਖੋਲਿਆ, ਮਾਤਾ ਕਾਹਲੀ ਨਾਲ ਉੱਠਣ ਲੱਗੀ, ਸਾਸੀ ਡਿੱਗ ਪਈ। ਸਤਿਗੁਰੂ ਮਹਾਰਾਜ ਸਾਹਿਬ ਜੀ ਉੱਠਣ ਤੋਂ ਮਾਤਾ ਨੂੰ ਡਿੱਗਣੀ ਨੂੰ ਸੰਭਾਲਿਆ, ਕਹਿੰਦੇ ਮਾਤਾ ਮੈਂ ਤੇਰੇ ਕੋਲ ਆਉਂਦਾ, ਤੂੰ ਕਿਉਂ ਉੱਠਦੀ ਹੈ, ਤੇਰਾ ਪੁਰਾਣਾ ਸਰੀਰ ਹੈ। ਮਾਤਾ ਉੱਠਣ ਤੋਂ ਰੋਕੀ, ਮਹਾਰਾਜ ਨੇ ਉੱਠਦੀ ਉੱਠਦੀ ਨੂੰ ਫੜ ਲਿਆ, ਡਿੱਗ ਪਈ ਸੀ ਵਿਚਾਰੀ, ਕੀ ਕਰੇ, ਪੁਰਾਣਾ ਸਰੀਰ ਐਸਾ ਹੀ ਹੁੰਦਾ, ਲੱਤਾਂ ਭਾਰ ਨਹੀਂ ਸਾਲਦੀਆਂ। ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ, ਗੁਰੂ ਸਾਹਿਬ ਜੀ ਨੇ ਇਹ ਉਪਕਾਰ ਕੀਤਾ, ਮਾਤਾ ਜੀ ਚਰਨ ਫੜ ਲਏ, ਮਾਤਾ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਕਹਿਣ ਲੱਗੇ, ਮਹਾਰਾਜ ਤੇ ਮੇਰੀ ਗਰੀਬਣੀ ਦੇ ਘਰ ਭਾਗ ਲਾ ਤੇ ਤੁਸੀਂ ਮਹਾਰਾਜ, ਤੁਸੀਂ ਮੇਰੇ ਤੇ ਪਰਉਪਕਾਰ, ਰੋ ਰੋ ਕੇ ਬੇਨਤੀਆਂ ਕੀਤੀਆਂ। ਮਹਾਰਾਜ ਕਹਿੰਦੇ ਮਿਲਣ ਤੇ ਤਾਂ ਖੁਸ਼ੀ ਹੁੰਦੀ, ਤੂੰ ਰੋਂਦੀ ਕਿਉਂ ਹੈ? ਕਹਿੰਦੇ ਮਹਾਰਾਜ ਤੁਹਾਡੇ ਮਿਲਣ ਦੀ ਤਾਂ ਖੁਸ਼ੀ ਆ ਬਹੁਤ, ਮੈਂ ਦੱਸ ਨਹੀਂ ਸਕਦੀ, ਪਰ ਅੱਖਾਂ ਧੋਖਾ ਦੇਣ ਕਰਕੇ ਨਾ ਮੈਨੂੰ ਹੁਣ ਦੁੱਖ ਹੈ ਬਹੁਤ ਵੱਡਾ। ਜੋ ਕੁਝ ਵੀ ਇਹ ਅੱਖਾਂ ਪਹਿਲਾਂ ਦੇਖਦੀਆਂ ਰਹੀਆਂ ਉਹ ਤਾਂ ਮੇਰੇ ਨਾਲ ਨਹੀਂ ਜਾਣ ਵਾਲਾ, ਜੋ ਕੁਝ ਮੇਰੇ ਪ੍ਰਲੋਕ ਨੂੰ ਕੰਮ ਆਉਣ ਵਾਲਾ ਸੀ ਉਹਦੇ ਦੀਦਾਰ ਮੈਂ ਅੱਖਾਂ ਦੇ ਹੁੰਦਿਆਂ ਕਰਨੀ ਸੀਗੀ। ਅੱਜ ਅੱਖਾਂ ਬੰਦ ਨੇ, ਜੇ ਅੱਖਾਂ ਕਾਇਮ ਹੁੰਦੀਆਂ ਮੈਂ ਤੁਹਾਡੇ ਦਰਸ਼ਨ ਕਰ ਲੈਂਦੀ, ਅੱਖਾਂ ਤੋਂ ਨਹੀਂ ਬੈਠੀਆਂ ਮਹਾਰਾਜ, ਮੈਨੂੰ ਆਹ ਦੁੱਖ ਹੈ ਤਾਂ ਰੋਣੀ ਹੈ, ਇਹ ਦੁੱਖ ਮੈਨੂੰ ਰਹਿੰਦੀ ਜ਼ਿੰਦਗੀ ਪਛਤਾਵੇ ਦੇ ਰੂਪ ਦੇ ਚਿੰਬੜੇ ਰਹੂਗਾ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਗੁਰੂ ਨਾਨਕ ਦੀ ਗੱਦੀ ਹੈ, ਇਹ ਨਹੀਂ ਦੁੱਖ ਰਹਿਣ ਦਿੰਦੀ, ਅਕਾਲ ਪੁਰਖ ਤੇਰੀ ਇੱਛਾ ਪੂਰੀ ਕਰੂਗਾ। ਤੂੰ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਯਾਦ ਕਰਕੇ, ਗੁਰੂ ਨਾਨਕ ਸਾਹਿਬ ਨੂੰ ਵਾਹਿਗੁਰੂ ਕਹਿ ਦੇ। ਉਹਨੇ ਵਾਹਿਗੁਰੂ ਭੜਕ ਦੇ ਕੇ ਅੱਖਾਂ ਦੀ ਨਿਗਾਹ ਸਾਹਿਬ ਨੇ ਜੋਤ ਆ ਗਈ। ਉਹ ਮਾਈ ਥਾਨ ਗੁਰਦੁਆਰਾ, ਉਹ ਬਰਿਆਂ ਦੀਆਂ ਜਿਹੜੀਆਂ ਅੱਖਾਂ ਬੰਦ ਸੀ ਭੜਕ ਦੇ ਕੇ ਖੁੱਲ ਗਈਆਂ, ਦੀਦਾਰ ਕੀਤੇ, ਨਿਹਾਲ ਹੋਏ। ਮਹਾਰਾਜ ਸਾਹਿਬ ਨੇ ਇੱਥੇ ਉਹ ਥਾਨ ਭੇਟ ਕੀਤਾ ਸੀ, ਇਹਨੂੰ ਕਹਿੰਦੇ ਮਾਈ ਥਾਨ ਗੁਰਦੁਆਰਾ। ਤੇ ਇਸ ਕਰਕੇ ਬਾਅਦ ਦੇ ਸੁੱਕੇ ਤਲਾਅ ਚ ਬੈਠ ਗਏ। ਸਤਿਗੁਰੂ ਦਿੱਲੀ ਨੂੰ ਜਾਂਦੇ ਹਾਂ, ਰਸਤਾ ਬਦਲ ਕੇ ਦਿੱਲੀ ਨੂੰ ਜਾਣ ਦੀ ਵਜ੍ਹਾ ਆਗਰੇ ਪਹੁੰਚੇ ਸੀ। ਇਹਦੇ ਦੋ ਕਾਰਨ ਸੀ, ਇੱਕ ਮਾਤਾ ਦੀ ਭਾਵਨਾ ਪੂਰੀ ਕਰਨੀ ਸੀ, ਇੱਕ ਦੂਸਰਾ ਹਸਨ ਅਲੀ ਖਾਂ ਇਆਲੀ ਉਹ ਯਾਦ ਕਰ ਰਿਹਾ ਸੀ। ਉਹਦੇ ਯਾਦ ਕਰਨ ਦਾ ਕੀ ਸੀ ਕਾਰਨ? ਹਸਨ ਅਲੀ ਖਾਂ ਬਿਰਧ ਹੋ ਚੁੱਕਾ ਸੀ, ਉਹਦੇ ਘਰ ਅਤਿਅੰਤ ਗਰੀਬੀ ਸੀ, ਬੱਚੀ ਨੌਜਵਾਨ ਵਿਆਹੁਣ ਯੋਗ ਸੀ, ਪੈਸੇ ਕੋਲ ਹੈ ਨਹੀਂ, ਗਰੀਬੀ ਹੈ, ਬੁਢਾਪਾ ਹੈ, ਮੁਸ਼ਕਲ ਬਹੁਤ ਬਣ ਗਈ ਏ। ਇਹਨੇ ਸੁਣਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਕਾਉਣੋ ਵਾਲ ਨੂੰ 1000 ਰੁਪਇਆ ਮੋਹਰ ਇਨਾਮ ਦਊਗੀ ਸਰਕਾਰ। ਇਹ ਲੱਗਿਆ ਰਾਧਨ ਕਰਨ ਮਹਾਰਾਜ, ਤੇ ਤੁਸੀਂ ਤਾਂ ਆਪ ਵੀ ਜਾ ਕੇ ਮਹਾਰਾਜ ਪੇਸ਼ ਹੋ ਸਕਦੇ ਹੋ, ਕੋਈ ਹੋਰ ਵੀ ਫੜਾ ਸਕਦਾ, ਪਰ ਜੇ ਤੁਸੀਂ, ਮੈਂ ਤਾਂ ਤੁਹਾਨੂੰ ਲੱਭ ਨਹੀਂ ਸਕਦਾ, ਗਰੀਬ ਬੰਦਾ ਬੱਕਰੀਆਂ ਚਾਰਦਾ, ਜੇ ਮੇਰੇ ਕੋਲ ਤੁਸੀਂ ਆ ਜਾਓ ਮੈਨੂੰ ਇਨਾਮ ਦਵਾ ਦਿਓ। ਲੱਭਣ ਦੀ ਤਾਂ ਸਮਰੱਥਾ ਨਹੀਂ। ਮਹਾਰਾਜ ਉੱਥੇ ਚਲੇ ਗਏ, ਇਹ ਮਨਜ਼ੂਰ ਹੋਈ ਬੇਨਤੀ, ਮਾਤਾ ਦੀ ਵੀ ਹੋਈ, ਇਹਦੀ ਵੀ ਹੋ ਗਈ। ਦੇਖੋ ਜਿਹੜਾ ਮਹਾਰਾਜ ਨੂੰ ਫੜਾਉਣ ਚਾਹੁੰਦਾ ਉਹਦੀ ਵੀ ਇੱਛਾ ਪੂਰੀ ਕਰਤੀ ਮਹਾਰਾਜ ਨੇ। ਉੱਥੇ ਸਾਧ ਸਿੰਘ ਜੀ ਆਲੇ ਦੁਆਲੇ ਬਾਗ ਸੀ, ਇੱਕ ਬਜ਼ੁਰਗ ਦਾ ਇਹਦਾ ਪੋਤਰਾ ਸੀ ਜਿਹੜਾ ਆਪ ਤਾਂ ਗਿਆ ਸੀ ਸ਼ਹਿਰ ਨੂੰ, ਤੇ ਇਹਦਾ ਪੋਤਰਾ ਸੀ ਜਿਹੜਾ ਬੱਕਰੀਆਂ ਚਾਰ ਰਿਹਾ ਸੀ। ਗੁਰੂ ਸਾਹਿਬ ਜੀ ਨੇ ਬੁਲਾਇਆ ਮਤੀ ਦਾਸ ਨੂੰ, ਕਹਿੰਦੇ ਬੱਚੇ ਨੂੰ ਬੁਲਾ ਲਿਆਂਦਾ। ਕਹਿੰਦੇ ਕਾਕਾ ਮੇਰੇ ਸਿੱਖ ਭੁੱਖੇ ਨੇ, ਤੂੰ ਇਹਨਾਂ ਨੂੰ ਜਾ ਕੇ ਬਾਜ਼ਾਰ ਤੋਂ ਫਲ ਲੈ ਕੇ ਆ ਤੇ ਨਾਲੇ ਸੁੱਕਾ ਮੇਵਾ ਲਿਆ। ਗੁਰੂ ਜੀ ਨੇ ਉਸ ਨੂੰ ਆਪਣਾ ਦੁਸ਼ਾਲਾ ਤੇ ਮੋਹਰਾਂ ਦੇ ਦਿੱਤੀਆਂ, ਤੇ ਉਸ ਵੇਲੇ ਸਾਧ ਸਿੰਘ ਜੀ ਉਹ ਬੱਚਾ ਜਿਹੜਾ ਕਹਿੰਦਾ ਵੀ ਮੈਂ ਤਾਂ ਬੱਕਰੀਆਂ ਚਾਰਦਾ, ਜੇ ਬੱਕਰੀਆਂ ਮੇਰੀਆਂ ਖਿਲਰ ਗਈਆਂ ਮੇਰਾ ਤਾਂ ਦਾਦਾ ਮਾਰੂ ਮੈਨੂੰ, ਮੈਂ ਤਾਂ ਨਹੀਂ ਜਾਂਦਾ। ਮਹਾਰਾਜ ਕਹਿੰਦੇ ਤੇਰੀਆਂ ਬੱਕਰੀਆਂ ਸਾਡੇ ਸਿੱਖ ਚਾਰਨਗੇ ਉਹਨਾਂ ਚਿਰ, ਤੈਨੂੰ ਤੇਰਾ ਦਾਦਾ ਗੁੱਸੇ ਨਹੀਂ ਹੋਊਗਾ, ਬਲਕਿ ਤੇਰੇ ਦਾਦੇ ਨੂੰ ਜਾ ਕੇ ਬਚਨ ਕਰਦੇ ਵੀ ਜਿਹਨੂੰ ਉਡੀਕਦਾ ਆ ਗਏ ਉਹ, ਉਹਨਾਂ ਚਿਰ ਅਸੀਂ ਤੇਰੀਆਂ ਬੱਕਰੀਆਂ ਸੰਭਾਲਦੇ, ਤੂੰ ਜਾ ਜਾ ਕੇ ਕਹਿ ਦੇ ਵੀ ਹਿੰਦ ਦਾ ਪੀਰ ਬਾਹਰ ਬੈਠਾ ਸੁੱਕੇ ਤਲਾਅ 'ਚ। ਉਹ ਬਾਜ਼ਾਰ ਦੇ ਵਿੱਚ ਸਾਧ ਸਿੰਘ ਜੀ ਸਮਾਨ ਖਰੀਦਿਆ, ਆਪਣੇ ਦਾਦੇ ਨੂੰ ਜਾ ਕੇ ਉਹਨੇ ਦੱਸਿਆ। ਉਹ ਹਸਨ ਅਲੀ ਖਾਨ ਦੁਸਾਲਾ ਵੇਖ ਕੇ ਆਪਣੇ ਪੋਤਰੀ ਦੀਆਂ ਗੱਲਾਂ 'ਤੇ ਨਿਸ਼ਚਾ ਕੀਤਾ, ਕੋਤਵਾਲ ਕੋਲ ਗਿਆ। ਅਤੇ ਇੱਥੇ ਇਹ ਵੀ ਲਿਖਿਆ ਕਈ ਜਗ੍ਹਾ ਕਿ ਦੁਕਾਨਦਾਰ ਜਿਹੜਾ ਸੀ ਉਹਨੂੰ ਸ਼ੱਕ ਪੈਣ 'ਤੇ ਕੋਤਵਾਲ ਉਹਨੇ ਬੁਲਾਇਆ ਸੀ, ਪਰ ਇਹ ਬੱਚੇ ਨੇ ਆਪਣੇ ਦਾਦੇ ਨੂੰ ਆਪ ਸੁਨੇਹਾ ਦਿੱਤਾ ਇਨਾਮ ਪਾਉਣ ਵਾਸਤੇ। ਕੋਤਵਾਲ ਕੋਲ ਆਪ ਗਿਆ ਉਹ, ਕੋਤਵਾਲ ਨੇ ਹਿੰਦ ਦਾ ਪੀਰ ਪਕੜਨ ਦੇ ਲਈ ਸਰਕਾਰ ਵੱਲੋਂ ਨਿਯਤ ਇਨਾਮ ਵੀ ਤੈਨੂੰ ਜ਼ਰੂਰ ਮੈਂ ਦਵਾਊਂਗਾ, ਮੈਨੂੰ ਦੱਸ ਕਿੱਥੇ ਬੈਠੇ ਹੈ। 400 ਸਿਪਾਹੀ ਲੈ ਕੇ ਇਹ ਜਿਹੜਾ ਕਿਲੇਦਾਰ ਕੋਟਵਾਲ ਆ ਘੇਰਾ ਪਾ ਲਿਆ ਤਲਾਅ ਨੂੰ, ਅਤੇ ਕੋਤਵਾਲ ਨੇ ਹਸਨ ਅਲੀ ਖਾਨ ਨੂੰ ਕਿਹਾ ਹੁਣ ਅਸੀਂ ਘੇਰਾ ਪਾ ਚੁੱਕੇ ਹਾਂ, ਵੀ ਪਹਿਲਾਂ ਤੂੰ ਚੱਲ ਕੇ ਤਸੱਲੀ ਕਰ ਲੈ ਵੀ ਇਹੋ ਹੀ ਗੁਰੂ ਤੇਗ ਬਹਾਦਰ ਨੇ, ਬਸ ਇੰਨੀ ਗੱਲ ਹੈ, ਉਹਨੂੰ ਪੁੱਛਗਿੱਛ ਕਰ, ਫਿਰ ਅਸੀਂ ਪਕੜ ਲਵਾਂਗੇ ਉਸ ਵੇਲੇ, ਵੀ ਝੂਠੀ ਇਤਲਾਹ ਨਾ ਦਿੱਤੀ ਜਾਵੇ ਬਾਦਸ਼ਾਹ ਨੂੰ, ਬਾਦਸ਼ਾਹ ਬੜਾ ਕੱਬਾ ਹੈ। ਇਹ ਸੁਣ ਕੇ ਹਸਨ ਅਲੀ ਖਾਂ ਪੋਤਰਾ ਖਾਣ ਵਾਸਤੇ ਪਦਾਰਥ ਲੈ ਕੇ ਹਾਜ਼ਰ ਹੋਇਆ, ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਹਸਨ ਅਲੀ ਖਾਂ ਮਨ ਨੂੰ ਸ਼ਾਂਤੀ ਆ ਗਈ, ਗੁਰੂ ਦੇ ਚਰਨ ਫੜ ਕੇ ਰੋਣ ਲੱਗ ਗਿਆ। ਮਹਾਰਾਜ ਕਹਿੰਦੇ ਰੋਂਦਾ ਕਿਉਂ ਹੈ, ਤੈਨੂੰ ਇਨਾਮ ਦਵਾਤਾ ਸੀ, ਤੂੰ ਰੋ ਰਿਹਾ। ਕਹਿੰਦਾ ਮਹਾਰਾਜ ਗਲਤੀ ਹੋ ਗਈ, ਮੇਰੇ ਤਾਂ ਕੁੱਲ ਨੂੰ ਕਲੰਕ ਲੱਗ ਗਿਆ, ਤੁਸੀਂ ਕਿਤੇ ਲੁਕ ਜਾਓ। ਕਹਿੰਦੇ ਮਹਾਰਾਜ ਕਿਉਂ, ਮੈਂ ਲੁਕਣ ਵਾਸਤੇ ਥੋੜ੍ਹੀ ਹੈ, ਮੈਨੂੰ ਤੁਸੀਂ ਖੁਦਾ ਦਾ ਰੂਪ ਦੇਖਦੇ ਹੋ, ਸ਼ਾਂਤੀ ਮਿਲ ਗਈ ਹੈ, ਤੁਹਾਨੂੰ ਗ੍ਰਿਫਤਾਰ ਕਰਾਉਣ ਦਾ ਕਲੰਕ ਲੱਗ ਗਿਆ ਮੇਰੇ ਮੱਥੇ 'ਤੇ, ਮੈਂ ਪਾਪੀ ਹਾਂ ਮਹਾਰਾਜ। ਮਹਾਰਾਜ ਕਹਿੰਦੇ ਨਹੀਂ, ਤੈਨੂੰ ਕੋਈ ਕਲੰਕ ਨਹੀਂ ਲੱਗਿਆ, ਤੂੰ ਧੀਰਜ ਕਰ। ਹਜ਼ਾਰ ਮੋਹਰ ਦੇ ਲਾਲਚ ਵਿੱਚ ਕਹਿਣਗੇ ਵੀ ਇੰਨਾ ਨਿੰਦਕ ਕਰਮ ਕੀਤਾ ਹੈ, ਸਿੱਖ ਤਾਂ ਗਾਲਾਂ ਕੱਢਿਆ ਕਰਨਗੇ। ਮਹਾਰਾਜ ਕਹਿੰਦੇ ਨਹੀਂ, ਮੇਰੇ ਸਿੱਖ ਵੀ ਸਬਰ ਵਾਲੇ ਨੇ। ਧੀਰਜ ਦਿੰਦਿਆਂ ਕਿਹਾ ਹਸਨ ਅਲੀ ਖਾਂ, ਸਾਨੂੰ ਕੋਈ ਗ੍ਰਿਫਤਾਰ ਕਰਨ ਵਾਲਾ ਜੰਮਿਆ ਨਹੀਂ ਹੈ, ਅਸੀਂ ਤਾਂ ਆਪਣੀ ਇੱਛਾ ਅਨੁਸਾਰ ਹੀ ਵਿਚਰ ਰਹੇ ਹਾਂ, ਇਹ ਤਾਂ ਸਾਡੀ ਸੁਤੇ ਸੇ, ਤੂੰ ਚਿੰਤਾ ਨਾ ਕਰ। ਅਸੀਂ ਆਪਣੇ ਧਰਮ ਦੀ ਪਾਲਣਾ ਕੀਤੀ ਹੈ, ਗੁਰੂ ਸਾਹਿਬ ਜੀ ਨੇ ਇਹ ਧਰਮ ਸਾਸੀ, ਚਾਹੇ ਕੋਈ ਵੀ ਪ੍ਰੇਮ ਨਾਲ ਆਰਾਧਨ ਕਰਨ ਵਾਲਾ ਹੈ, ਚਾਹੇ ਕੋਈ ਕਾਰਜ ਸਿੱਧੀ ਵਾਸਤੇ ਇਹਦਾ ਸਹਾਇਤਾ ਕਰਦੇ ਆ। ਗੁਰੂ ਸਾਹਿਬ ਜੀ ਸੱਚੇ ਮਨੋਂ ਅਰਦਾਸ ਕੀਤੀ, ਮਨਜ਼ੂਰ ਕਰ ਲੈਂਦੇ ਭਾਈ। ਇੰਨੇ ਨੂੰ ਕਿਲੇਦਾਰ ਕੋਤਵਾਲ ਨੇੜੇ ਆਏ, ਹਸਨ ਅਲੀ ਖਾਂ ਨੇ ਕਿਹਾ ਜਨਾਬ ਇਹੀ ਹੈ ਹਿੰਦ ਦਾ ਪੀਰ। ਅੱਗੇ ਹਾਕਮ ਕੋਲ ਆ ਕੇ ਪੁੱਛਿਆ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਤੇ ਗੁਰੂ ਸਾਹਿਬ ਨੇ ਕਿਹਾ ਸਾਡਾ ਨਾਮ ਤੇਗ ਬਹਾਦਰ ਹੈ, ਅਸੀਂ ਆਨੰਦਪੁਰ ਸਾਹਿਬ ਤੋਂ ਆਏ ਹਾਂ। ਅੱਗੋਂ ਹਾਕਮ ਨੇ ਕਿਹਾ ਸਾਨੂੰ ਤਾਂ ਗੁਰੂ ਤੇਗ ਬਹਾਦਰ ਚਾਹੀਦਾ ਸੀ। ਜਦੋਂ ਸਤਿਗੁਰਾਂ ਨੇ ਕਿਹਾ ਕਿ ਮੈਨੂੰ ਹੀ ਲੋਕ ਗੁਰੂ ਤੇਗ ਬਹਾਦਰ ਕਹਿੰਦੇ ਨੇ, ਪਹਿਲਾਂ ਨਹੀਂ ਕਿਹਾ ਵੀ ਮੈਂ ਗੁਰੂ ਤੇਗ ਬਹਾਦਰ ਹਾਂ, ਨਿਮਰਤਾ ਹੈ, ਜਗਤ ਗੁਰੂ ਗੁਰੂ ਨਾਨਕ ਹੈ, ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਹੈ, ਸੋੜ ਬੰਸ ਹੈ, ਸ਼ਹਿਰ ਆਨੰਦਪੁਰ ਹੈ, ਪੰਜਾਬ ਦੇਸ਼ ਹੈ ਸਾਡਾ, ਇਤਿਹਾਸ ਦੇ ਵਿੱਚ ਬਚਨ ਆਉਂਦੇ ਨੇ। ਸੁਣ ਬੋਲੇ ਸਤਿਗੁਰ ਸੁਖ ਤਾਮੂ, ਤੇਗ ਬਹਾਦਰ ਹੈ ਹਮ ਨਾਮੂ, ਸ੍ਰੀ ਨਾਨਕ ਕੀ ਕਰਨਾ ਹੈ, ਯਾਂ ਤੇ ਗੁਰੂ ਜਗਤ ਮੈਂ ਕਹੈ। ਇਹ ਗੁਰੂ ਨਾਨਕ ਦੀ ਕਿਰਪਾ ਹੈ। ਸੁਣ ਤੁਰਕਣ ਤੇ ਪ੍ਰਭੂ ਜੀ ਕਹੈ, ਜਗਤ ਗੁਰੂ ਸ੍ਰੀ ਨਾਨਕ ਹੈ। ਕਹਿੰਦੇ ਗੁਰੂ ਤਾਂ ਭਾਈ ਗੁਰੂ ਨਾਨਕ ਹੈ। ਦੇਖੋ ਗੁਰੂ ਸਾਹਿਬਾਨਾਂ ਦੀ ਬੋਲੀ, ਜਦੋਂ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਸੰਗਤਾਂ ਨੇ ਕਰਤਾਰਪੁਰ, ਮਹਾਰਾਜ ਤੁਸੀਂ ਗੁਰੂ ਹੈ? ਕਹਿੰਦੇ ਨਾ ਭਾਈ, ਗੁਰੂ ਵੀ ਸਭਨਾ ਕਾ ਆਪ ਹੀ ਕਰਤਾਰ ਹੈ, ਐਂ ਕਿਹਾ ਸੀ। ਉਹੀ ਬੋਲੀ ਮਹਾਰਾਜ ਬੋਲੇ, ਜਗਤ ਗੁਰੂ ਸ੍ਰੀ ਨਾਨਕ ਹੈ। ਹਮ ਤਿੰਨ ਕੇ ਦਾਸਨ ਕੇ ਦਾਸੇ, ਮਦਰ ਦੇਸ਼ ਮਹਿ ਬਾਸ ਅਵਾਸੇ, ਤੇਗ ਬਹਾਦਰ ਨਾਮ ਹਮਾਰਾ, ਕੁਲ ਸੋਡੀ ਜਗ ਮਹਿ ਉਜਿਆਰਾ। ਇਹ ਬਚਨ ਕਹੇ। ਇਹ ਸੁਣ ਕੇ ਕੋਤਵਾਲ ਨੇ ਕਿਹਾ ਮਹਾਰਾਜ, ਬਾਦਸ਼ਾਹ ਦੇ ਹੁਕਮ ਦੇ ਨਾਲ ਅਸੀਂ ਤੁਹਾਨੂੰ ਗ੍ਰਿਫਤਾਰ ਕਰਦੇ ਹਾਂ, ਤੁਸੀਂ ਸਾਡੇ ਨਾਲ ਕਿਲੇ ਵਿੱਚ ਚਲੋ। ਉਸ ਵੇਲੇ ਘੋੜੇ ਤੇ ਸਵਾਰ ਹੋ ਕੇ ਪੰਜਾਂ ਸਿੱਖਾਂ ਸਮੇਤ ਸਰਕਾਰੀ ਕਰਮਚਾਰੀ ਕਿਲੇ ਦੇ ਨਾਲ ਆਏ, ਤੇ ਹਾਕਮਾਂ ਨੇ ਸਤਿਗੁਰੂ ਦੀ ਨਿਗਰਾਨੀ ਲਈ ਸਖ਼ਤ ਪਹਿਰੇ ਲਗਾ ਦਿੱਤੇ। ਕੋਤਵਾਲ ਪਿਆਦਾ ਭੇਜ ਕੇ ਦਿੱਲੀ ਖ਼ਬਰ ਪਹੁੰਚਾ ਦਿੱਤੀ, ਹਿੰਦੂਆਂ ਦਾ ਪੀਰ ਅਸੀਂ ਗ੍ਰਿਫਤਾਰ ਕਰ ਲਿਆ। ਮਗਰੋਂ ਦਿੱਲੀ ਆਉਣ ਦੀ ਤਿਆਰੀ ਕਰਨ ਲੱਗਾ, ਤੇ ਫਿਰ ਬਾਅਦ ਦੇ ਵਿੱਚ ਪਕੜੇ ਜਾਣ ਤੋਂ ਬਾਅਦ ਖ਼ਬਰ ਸੁਣ ਕੇ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ, ਆਗਰੇ ਤੋਂ ਦਿੱਲੀ ਲਿਆਉਣ ਦੀ ਤਿਆਰੀ ਕਰਨ ਲੱਗਾ। ਉਸ ਵੇਲੇ ਕੋਤਵਾਲ ਤੇ ਕਿਲੇਦਾਰ ਨੇ ਹੰਕਾਰ ਕੀਤਾ, ਜਿਹੜਾ ਕੰਮ 22 ਸੂਬਿਆਂ ਚੋਂ ਕੋਈ ਨਹੀਂ ਕਰ ਸਕਿਆ ਅਸੀਂ ਉਹ ਕਰ ਵਿਖਾਇਆ। ਹਰ ਜੀ ਹੰਕਾਰ ਨਾ ਭਾਵੇ, ਮਹਾਰਾਜ ਨੂੰ ਭਾਈ ਹੰਕਾਰ ਕਿਤੇ ਪਾਉਂਦਾ, ਬੇਦਕੂਕ ਸੁਣਾਵੇ। ਇਹ ਮਹਾਂਵਾਕ ਅਨੁਸਾਰ ਹੰਕਾਰ ਦੀ ਨਿਵਿਰਤੀ ਲਈ ਸਿੱਖਾਂ ਸਮੇਂ ਦੇ ਕਿਲੇ ਦੇ ਚੋਂ ਲੋਪ ਹੋ ਗਏ। ਕੋਤਵਾਲ ਕਿਲ੍ਹਾ ਬੇਚੈਨ ਹੋ ਗਏ, ਰੋਂਦੇ ਪਿੱਟਦੇ ਫਿਰਨ, ਕਿੱਧਰ ਗੁਰੂ ਸਾਹਿਬ ਚਲਿਆ ਗਿਆ, ਔਰੰਗਜ਼ੇਬ ਨੂੰ ਖ਼ਬਰ ਦੇ ਚੁੱਕੇ ਹਾਂ, ਕੋਹਲੂ ਥੀ ਪੀੜ ਦੂ ਸਾਡੇ ਨਿਆਣਿਆਂ ਨੂੰ ਵੀ। ਬਹੁਤ ਚਿੰਤਤ ਹੋਇਆ ਤੇ ਉਸ ਵੇਲੇ ਸਾਧ ਸਿੰਘ ਜੀ ਹਸਨ ਅਲੀ ਖਾਨ ਨੂੰ ਕਿਹਾ, ਕਹਿੰਦੇ ਉਹ ਤੂੰ ਹੀ ਦੱਸ ਕੁਛ ਕੀ ਕਰੀਏ, ਸਾਡਾ ਤਾਂ ਆਹ ਭਾਣਾ ਵਰਤ ਗਿਆ। ਉਸ ਵੇਲੇ ਭਾਵਨਾ ਵਿੱਚ ਆ ਕੇ ਕਿਹਾ ਉਸਨੇ ਹਸਨ ਅਲੀ ਖਾਨ ਨੇ ਕਿ ਭਾਈ ਤਰੀਕਾ ਤਾਂ ਉਹੀ ਹੈ ਗੁਰੂ ਨੂੰ ਲੱਭਣ ਦਾ ਜਿਹੜਾ ਮੇਰੇ ਕੋਲ ਸੀ। ਉਹਨਾਂ ਨੂੰ ਗ੍ਰਿਫਤਾਰ ਨਹੀਂ ਕੋਈ ਕਰ ਸਕਦਾ, ਜੇ ਮੇਰੀ ਗਰੀਬੀ ਦੂਰ ਕਰਨ ਵਾਸਤੇ ਅਰਦਾਸ ਸੁਣ ਕੇ ਆ ਸਕਦੇ, ਤੁਸੀਂ ਵੀ ਅਰਦਾਸ ਕਰੋ, ਜ਼ਰੂਰ ਪ੍ਰਗਟ ਹੋਣਗੇ। ਜਦੋਂ ਇੱਕ ਮਨ ਹੋ ਕੇ ਅਰਦਾਸ ਕੀਤੀ, ਗੁਰੂ ਸਿੱਖਾਂ ਸਮੇਤ ਜਮਨਾ ਤੋਂ ਇਸ਼ਨਾਨ ਕਰਦੇ, ਬਾਣੀ ਪੜ੍ਹਦੇ ਆਉਣ, ਸਿੱਖਾਂ ਸਮੇਤ, ਪੰਜਾਂ ਸਿੱਖਾਂ ਸਮੇਤ, ਬਾਫੇ ਪੈਰੀਂ ਡਿੱਗਵੇ, ਕਹਿੰਦੇ ਮਹਾਰਾਜ ਤੁਹਾਨੂੰ ਨਹੀਂ ਕੋਈ ਗ੍ਰਿਫਤਾਰ ਕਰ ਸਕਦਾ। ਕਹਿੰਦੇ ਤੂੰ ਹੰਕਾਰ ਕਿਉਂ ਕੀਤਾ, ਤੈਨੂੰ ਦੱਸਿਆ ਵੀ ਗ੍ਰਿਫਤਾਰ ਕਰਨ ਵਾਲਾ ਕੋਈ ਨਹੀਂ ਜੰਮਿਆ ਸਾਨੂੰ। ਫਿਰ ਉਧਰ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ 52 ਉਮਰ ਭਰ ਦੇ ਕੈਦੀ ਛੁਡਾਏ ਸੀ ਨਾ ਰਾਜੇ, ਔਰੰਗਜ਼ੇਬ ਨੂੰ ਬੇਈਮਾਨ ਨੂੰ ਆਪ ਹੀ ਖਤਰਾ ਹੁੰਦਾ, ਉਹਦਾ ਬੇਈਮਾਨਾਂ ਹੀ ਖਤਰਾ ਹੁੰਦਾ। ਉਹਨੇ ਉਸ ਵੇਲੇ ਸਦਰਦੀਨ ਅਮਰਾਓ 12,000 ਫੌਜ ਦੇ ਕੇ ਭੇਜਿਆ, ਕਹਿੰਦੇ ਦੇਖਿਓ ਕਿਤੇ ਇਹਨਾਂ ਦੇ ਪਿਤਾ ਦਾ ਉਪਕਾਰ ਸਮਝ ਕੇ ਕਿਤੇ ਛੜਾ ਨਾ ਲੈਣ ਰਾਜੇ, ਆਕੀ ਹੋ ਜਾਣਗੇ। ਇੱਕ ਇੱਕ ਰਾਜਾ ਕਰਕੇ ਮਸਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਬਾਦਸ਼ਾਹ ਜਹਾਂਗੀਰ ਦੇ ਵੇਲੇ, ਤੇ ਹੁਣ ਉਹ ਉਪਕਾਰ ਸਮਝ ਕੇ ਇਹਨਾਂ ਨੂੰ ਰੋਕ ਨਾ ਲੈਣ। ਇਹ ਸਾਧ ਸਿੰਘ ਜੀ 12,000 ਫੌਜ ਲੈ ਕੇ ਪਹੁੰਚਿਆ, ਸਿੱਖਾਂ ਸਮੇਤ ਮਹਾਰਾਜ ਸਾਹਿਬ ਨੂੰ ਦਿੱਲੀ ਲੈ ਗਏ, ਪਾਲਕੀ ਚ ਬਿਠਾ ਕੇ ਲੈ ਗਏ। ਔਰੰਗਜ਼ੇਬ ਨੇ ਕਾਜ਼ੀਆਂ ਮਲਾਣੇ ਪੁੱਛਿਆ ਹਿੰਦੀ ਪੀਰ ਨੂੰ ਕਿੱਥੇ ਰੱਖਿਆ ਜਾਵੇ, ਸਭ ਨੇ ਸਲਾਹ ਦਿੱਤੀ, ਕਹਿੰਦੇ ਉਹ ਜਿਹੜੀ ਭੂਤ ਹਵੇਲੀ ਹੈ ਉੱਥੇ ਇੱਕ ਰਾਤ ਨਹੀਂ ਕੱਢਦਾ ਕੋਈ, ਭੂਤ ਪ੍ਰੇਤ ਇੰਨਾ ਤੰਗ ਕਰਦੇ ਸੀ, ਦਿਨ ਚੜ੍ਹੇ ਨੂੰ ਕਹਿੰਦਾ ਮੈਨੂੰ ਮੁਸਲਮਾਨ ਬਣਾ ਲਓ, ਮੈਨੂੰ ਜਿਉਂਦਾ ਰਹਿਣ ਦਿਓ। ਤਾਂ ਉੱਥੇ ਮਹਾਰਾਜ ਸਾਹਿਬ ਰਾਤ ਨੂੰ ਜਦੋਂ ਉੱਥੇ ਗਏ, ਉੱਥੇ ਜਿਹੜੀ ਪ੍ਰੇਤ ਆਤਮਾ ਸੀ ਉਹ ਪ੍ਰਗਟ ਹੋ ਕੇ ਹੱਥ ਜੋੜ ਕੇ ਖੜੀ ਹੋ ਗਈ। ਉਸ ਪ੍ਰੇਤ ਨੇ ਕਿਹਾ ਮਹਾਰਾਜ ਮੇਰਾ ਉਧਾਰ ਕਰੋ, ਜਿਵੇਂ ਪਹਿਲੇ ਜਾਮੇ ਦੇ ਵਿੱਚ ਪਾਣੀ ਰਿਸ਼ੀ ਪ੍ਰੇਤ ਬਣੇ ਦੇ ਉਧਾਰ ਕੀਤਾ, ਮੇਰਾ ਵੀ ਮਹਾਰਾਜ ਕਿਰਪਾ ਕਰੋ, ਪ੍ਰੇਤਾਂ ਨੂੰ ਤੁਸੀਂ ਤਾਰ ਸਕਦੇ ਹੋ। ਮਹਾਰਾਜ ਪੁੱਛਿਆ ਤੂੰ ਕੌਣ ਹੈ, ਕਹਿੰਦਾ ਜੀ ਮੈਂ ਤਾਮਸੀ ਜੂਨ, ਮੈਨੂੰ ਮਿਲੀ ਹੋਈ ਹੈ, ਮੈਂ ਪ੍ਰੇਤ ਹਾਂ, ਮੈਂ ਭਰਾਵਾਂ ਦੇ ਨਾਲ ਝਗੜਾ ਹੋ ਗਿਆ, ਜਾਇਦਾਦ ਦੇ ਵਿੱਚ ਝੂਠੀ ਸਹੁੰ ਖਾਧੀ ਸੀ, ਜਿਸ ਕਰਕੇ ਮਹਾਰਾਜ ਮੈਨੂੰ ਪ੍ਰੇਤ ਦੀ ਜੂਨ ਮਿਲੀ ਹੈ, ਜਾਇਦਾਦ ਤਾਂ ਮਿਲ ਗਈ, ਮੈਂ ਕੀ ਕਰਾਂ, ਪਰ ਪ੍ਰੇਤ ਦੀ ਜੂਨ ਮਿਲ ਗਈ। ਇਹ ਇਤਿਹਾਸ ਚ ਬਚਨ ਹੁੰਦੇ ਨੇ, ਸੁਣ ਕਰ ਹਾਥ ਬੰਦ ਤਬ ਕਹਿਓ, ਇਸ ਕੁਕਰਮ ਤੇ ਅਸਤਨ ਲਹਿਓ, ਪਰਿਓ ਸ਼ਰੀਕਨ ਮਹਿ ਬੜ ਝਗੜਾ, ਬਿਰਸਾ ਮੋਰ ਹਟਾਵਤ ਸਗਰਾ, ਤਬ ਮੈਂ ਕਰਕੇ ਕੂਰੋ ਧਰਮ, ਸਭ ਕੇ ਮਨ ਉਪਜਾਇਓ ਭਰਮ, ਝਗੜਾ ਲਿਓ ਜੀਤ ਮੈਂ ਸਾਰੋ, ਲੱਗੇ ਪਾਪ ਨਾ ਹਿਰਦੇ ਵਿਚਾਰੋ, ਮੈਂ ਵਿਚਾਰਿਆ ਹੀ ਨਾ ਵੀ ਪਾਪ ਲੱਗ ਗਿਆ। ਤਿਸੀ ਦੋਸਤ ਤੇ ਅਸ ਮੈਂ ਭਇਓ, ਜਿਸ ਜੂਨੀ ਮੈਂ ਬਹੁਤ ਦੁੱਖ ਲਿਆਓ, ਪ੍ਰੇਤ ਪਿੰਜਰ ਮੈਂ ਦੁੱਖ ਹਨੇਰੇ, ਕਿਹਾ ਨਾ ਬਾਣੀ ਚ, ਆਪ ਕਰੋ ਕਰਨਾ ਜੇ ਮੋਹੇ, ਦੇਹ ਛਡਾਏ ਮਹਾਂਸੁਖ ਹੋਏ। ਉਸ ਸਮੇਂ ਨਿਮਰਤਾ ਅਨੁਸਾਰ ਬੇਨਤੀਆਂ ਕੀਤੀਆਂ ਤਾਂ ਆਪ ਮੇਰਾ ਭਲਾ ਕਰੋ ਜੀ। ਇੱਥੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਭਲਾ ਕਰਨ ਦੇ ਲਈ ਕਿਹਾ ਚੰਗਾ। ਇਹਨੇ ਸਾਧ ਸਿੰਘ ਜੀ ਗੰਨੇ ਜਿਹੜੇ ਲੈ ਕੇ ਆਇਆ ਸੀ ਨਾ ਪੋਨੇ, ਉਹ ਛਿੱਲਣਾ ਮਹਾਰਾਜ ਸਾਹਿਬ ਜੀ ਨੇ ਗੰਨਾ ਚੂਬ ਕੇ ਬਾਹਰ ਜਦੋਂ ਸਿੱਟੀਆਂ, ਐਸੀ ਕਿਰਪਾ ਹੋਈ, ਉਹ ਗੰਨੇ ਦੇ ਛਿੱਲੜ ਜਿਹੜੇ ਚੂਪੇ ਹੋਏ ਸੀ ਉਹ ਪ੍ਰੇਤ ਨੇ ਚੂਪੇ, ਤੇ ਉਸੇ ਵੇਲੇ ਬਵਾਨ ਸੱਚਖੰਡ ਤੋਂ ਆ ਗਿਆ। ਕਹਿੰਦਾ ਮਹਾਰਾਜ ਥੋੜੀ ਤਾਂ ਝੂਠ ਦੇ ਵਿੱਚ ਵੀ ਮੁਕਤੀ ਵੱਸਦੀ ਹੈ। ਬਵਾਨ ਆ ਗਿਆ, ਸੱਚਖੰਡ ਚਲਿਆ ਗਿਆ, ਤੇ ਕੁਝ ਸ਼ੀਤ ਪ੍ਰਸ਼ਾਦ ਜਿਹੜਾ ਸੀ ਸਾਧ ਸਿੰਘ ਜੀ, ਭਾਈ ਮਤੀ ਦਾਸ ਨੇ ਗੰਨੇ ਦਾ ਉਹ ਜਦੋਂ ਆਪਣੇ ਰਸਨਾਂ ਨੂੰ ਲਾਇਆ, ਬੇਅੰਤ ਸ਼ਕਤੀਆਂ ਉਹਦੇ ਵਿੱਚ ਵੀ ਆ ਗਈਆਂ, ਤਾਂ ਫਿਰ ਉਸ ਵੇਲੇ ਅਜਰ ਵਸਤੂ ਨੂੰ ਜਰ ਨਹੀਂ ਸਕਿਆ। ਔਰੰਗਜ਼ੇਬ ਦੇ ਕਰਮਚਾਰੀ ਦੇਖਣ ਦੇ ਲਈ ਆਏ ਤੇ ਗੁਰੂ ਜੀ ਪ੍ਰੇਤ ਆਤਮਾ ਵੀ ਤੋਂ ਡਰ ਗਏ ਕਿ ਨਹੀਂ, ਆਰਾਮ ਨਾਲ ਸੁਖ ਆਨੰਦ ਚ ਬੈਠੇ, ਪ੍ਰੇਤ ਦਾ ਉਧਾਰ ਹੋ ਚੁੱਕਾ ਸੀ। ਸਾਰੀ ਵਾਰਤਾ ਔਰੰਗਜ਼ੇਬ ਨੂੰ ਕਹਿ ਸੁਣਾਈ। ਔਰੰਗਜ਼ੇਬ ਸਿਪਾਹੀਆਂ ਨੂੰ ਹੁਕਮ ਕੀਤਾ ਹਿੰਦੇ ਪੀਰ ਨੂੰ ਭਰੇ ਦਰਬਾਰ ਵਿੱਚ ਲਾਇਆ। ਇੱਧਰ ਮੌਕਾ ਦੇਖ ਕੇ ਮਤੀ ਦਾਸ ਹਵੇਲੀ ਵੀ ਜਾ ਕੇ ਕਹਿੰਦਾ ਮਹਾਰਾਜ ਨਮਸਕਾਰ ਕੀਤੀ ਗਰੀਬ ਨਿਵਾਜ, ਆਪ ਇੰਨੀਆਂ ਤਕਲੀਫਾਂ ਕਿਉਂ ਸਹਾਰਦੇ ਹੋ, ਦਾਸ ਨੂੰ ਹੁਕਮ ਕਰ ਦੋ ਤੁਰਕਾਂ ਨੂੰ ਅਜਿਹੀ ਸਜ਼ਾ ਦਿਆਂ ਦਿੱਲੀ ਤੇ ਲਾਹੌਰ ਨੂੰ ਇੱਕ ਸੰਕਲਪ ਕਰਕੇ ਇੱਥੇ ਬੈਠਾ ਭਸਮ ਕਰ ਦੂੰ, ਸ਼ਕਤੀ ਨਾਲ ਤਲੀਆਂ ਦੇ ਉੱਤੇ ਰੱਖ ਕੇ ਐਂ ਪਟਕਾ ਦੂੰ, ਹੱਥ ਮਲ ਕੇ ਮਲੀਆ ਮੇਟ ਕਰ ਦੂੰ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹੋ ਜਿਹਾ ਬਚਨ ਪਹਿਲਾਂ ਤਾਂ ਕਦੇ ਨਹੀਂ ਕਰਿਆ ਤੈਂ। ਕਹਿੰਦੇ ਜੀ ਪਹਿਲਾਂ ਤਾਂ ਸ਼ਕਤੀ ਨਹੀਂ ਸੀ। ਕਹਿੰਦੇ ਕਿੱਥੋਂ ਆਈ ਸ਼ਕਤੀ, ਜਿਹੜੇ ਇਹਨੇ ਬਚਨ ਬੋਲੇ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਅੰਕਤ, ਦਿੱਲੀ ਅਰ ਲਵ ਪਰ ਵਡ ਜਾਨਾ, ਜਿਨਵੇਂ ਤੁਰਕਨ ਜੋਰ ਮਹਾਨਾ, ਇਸਤਰੀ ਆਦਿ ਸੁਤਾ ਸੁਤ ਸਾਰੇ ਬਸੇ ਮਲੇਸ਼ ਸਹਿਤ ਪਰਿਵਾਰੇ ਦੋਨੋਂ ਨਗਰਨ ਕੀ ਛਿਤ ਜੇਤੀ ਆਪਣੇ ਹੱਥ ਉਠਾਵੋਂ ਤੇਤੀ ਬੜੋ ਬੇਗ ਸੋ ਇਨ ਟਕਰਾਏ ਭਗਨ ਕਰੋ ਮੰਦਰ ਸਮੁਦਾਇ ਇਹਨਾਂ ਨੂੰ ਫੋੜਦੇ ਆ ਜਿਵੇਂ ਕੋਈ ਨਰਮ ਚੀਜ਼ ਫੁੱਟਦੀ ਹੈ ਪੁਨ ਆਉਂਦੇ ਕਰ ਦੇਵੋਂ ਗੇਰ ਤੇ ਜਿਸ ਦੇ ਦੋਸਤ ਨਾ ਉਸ ਕੈਂ ਫੇਰ ਮਹਾਰਾਜ ਕਹਿੰਦੇ ਸ਼ਕਤੀ ਕਿੱਥੋਂ ਮਿਲੀ ਕਹਿੰਦਾ ਜੀ ਤੁਹਾਡੇ ਜੂਠੇ ਛਿਲਕਾਂ ਚੋਂ ਮਹਾਰਾਜ ਕਹਿੰਦੇ ਜਿਹਦੇ ਜੂਠ ਚ ਇੰਨੀ ਸ਼ਕਤੀ ਹੈ ਉਹਦੇ ਚ ਕੋਈ ਸ਼ਕਤੀ ਨਹੀਂ ਆ ਕੰਮ ਜੀ ਕਰਨਾ ਹੁੰਦਾ ਮੈਂ ਇਹਨੇ ਕਰ ਲੈਂਦਾ ਮਹਾਰਾਜ ਕਹਿੰਦੇ ਮਤੀ ਦਾਸ ਤੂੰ ਤਾਂ ਬ੍ਰਹਮ ਗਿਆਨ ਚ ਕੱਚੇ ਨਿਕਲਿਆ ਅਜੇ ਅਜੇ ਨਹੀਂ ਤੇਰਾ ਗਿਆਨ ਪੱਕਿਆ ਹੋਇਆ ਮਹਾਰਾਜ ਸਾਹਿਬ ਨੇ ਉਹਦੀ ਸੱਜੀ ਬਾਂਹ ਨੂੰ ਪਕੜਿਆ ਸਾਰੀ ਸ਼ਕਤੀ ਖਿੱਚ ਲਈ ਕਹਿੰਦੇ ਚੰਗਾ ਵੀ ਸਿੱਖਾ ਦਿਖਾ ਲੈ ਫਿਰ ਤੂੰ ਸ਼ਕਤੀ ਕਹਿੰਦੇ ਜੀ ਹੁਣ ਤਾਂ ਰਿਹਾ ਹੀ ਨਹੀਂ ਕੁਛ ਵੀ ਕਹਿੰਦੇ ਫਿਰ ਬਗਾਨੀ ਸ਼ਕਤੀ ਦੇ ਉੱਤੇ ਫਿਰ ਤੂੰ ਇਸ ਤਰ੍ਹਾਂ ਹੰਕਾਰ ਕੀਤਾ ਭਾਈ ਸਾਡਾ ਤਾਂ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਘ ਹਮਕੋ ਬਣਿਆਈ ਕਿਹਨੂੰ ਮਾਰੇਗਾ ਮੈਨੂੰ ਤਾਂ ਬੁਰੇ ਨਹੀਂ ਦਿਸਦਾ ਕੋਈ ਸਾਰੀ ਦ੍ਰਿਸ਼ਟੀ ਵਿੱਚ ਕੋਈ ਵੈਰੀ ਨਹੀਂ ਮਿੱਤਰ ਨਹੀਂ ਸਗਤ ਤਰੈ ਉਰ ਜਰੀ ਨਾ ਜਾਏ ਹਮਰੋ ਆਸੈ ਨਹੀਂ ਲਿਖਾਏ ਮਤੀ ਦਾ ਤੂੰ ਤਾਂ ਸਾਡਾ ਆਸੇ ਹੀ ਨਹੀਂ ਸਮਝਿਆ ਬ੍ਰਹਮ ਗਿਆਨ ਮੈਂ ਅਬ ਲਗ ਕਾਚਾ ਲਖਿਓ ਨਾ ਸਭ ਜਗ ਏਕੋ ਸਾਚਾ ਤੈ ਸੰਸਾਰ ਦੇ ਵਿੱਚ ਬ੍ਰਹਮ ਨਹੀਂ ਦੇਖਿਆ ਤੂੰ ਤਾਂ ਕੱਚਾ ਹੀ ਆ ਬ੍ਰਹਮ ਗਿਆਨ ਚ ਇਹ ਪਹਿਰੇਦਾਰ ਨੇ ਗੱਲਾਂ ਜਾ ਕੇ ਔਰੰਗਜ਼ੇਬ ਨੂੰ ਦੱਸ ਦਿੱਤੀਆਂ ਵੀ ਉਹਨਾਂ ਦਾ ਇੱਕ ਦਾਸ ਇਉਂ ਕਹਿੰਦਾ ਸੀ ਤੇ ਸਤਿਗੁਰੂ ਜੀ ਨੇ ਮਤੀ ਦਾਸ ਨੂੰ ਹੋਰ ਵੀ ਸਿੱਖਿਆ ਦਿੰਦਿਆਂ ਕਿਹਾ ਮਤੀ ਦਾਸ ਬਈ ਇਹ ਸ਼ਕਤੀਆਂ ਜਿਹੜੀਆਂ ਦਿਖਾਉਣੀਆਂ ਰੱਬ ਦੇ ਸ਼ਰੀਕ ਬਣਨ ਵਾਲੀ ਗੱਲ ਨਹੀਂ ਕਰਿਆ ਕਰਦੀ ਜਿਹਦੇ ਜੂਠ ਚ ਇੰਨੀਆਂ ਸ਼ਕਤੀਆਂ ਨਾ ਫਿਰ ਇਹ ਸ਼ਕਤੀ ਮੈਂ ਜਿਹੜੀ ਬੈਠਾ ਤੂੰ ਵੀ ਜੜ ਕਹਿੰਦਾ ਮਹਾਰਾਜ ਇੱਕ ਵਾਰੀ ਮੈਨੂੰ ਬਖਸ਼ ਦਿਓ ਮੁੜ ਕੇ ਨਹੀਂ ਗਲਤੀ ਕਰਾਂ ਮਹਾਰਾਜ ਕਹਿੰਦੇ ਚੰਗਾ ਭਾਵੇਂ ਸੀਸ ਤੇ ਆਰਾ ਚੱਲ ਜਾਵੇ ਮਹਾਰਾਜ ਨੂੰ ਪਤਾ ਸੀ ਵੀ ਚੱਲੂਗਾ ਭਾਣਾ ਮੰਨੇਗਾ ਕਹਿੰਦੇ ਜੀ ਮੰਨੂਗਾ ਜਿੰਨੇ ਮਰਜ਼ੀ ਦੁੱਖ ਦੇਣ ਇਹ ਜਰੀ ਜਾਣੇ ਕਹਿੰਦੇ ਸਤ ਵਚਨ ਜੀ ਅਗਲੇ ਦਿਨ ਔਰੰਗਜ਼ੇਬ ਨੇ ਆਪਣੇ ਜਿਹੜੇ ਵਜ਼ੀਰ ਭੇਜੇ ਸਖ਼ਤ ਪਹਿਰੇ ਚ ਬੁਲਾਇਆ ਗਿਆ ਮਹਾਰਾਜ ਸਾਹਿਬ ਦੇ ਬੈਠਣ ਵਾਸਤੇ ਚੰਦਨ ਦੀ ਚੌਂਕੀ ਡਾਹੀ ਗਈ ਸਤਿਗੁਰੂ ਜੀ ਬੈਠਣ ਦੇ ਲਈ ਬੇਨਤੀ ਕੀਤੀ ਔਰੰਗਜ਼ੇਬ ਕਹਿਣ ਲੱਗਿਆ ਨੀਤੀ ਦੇ ਚਾਰ ਭੇਦ ਹੁੰਦੇ ਨੇ ਭਾਈ ਸ਼ਾਮ ਦਾਮ ਦੰਡ ਭੇਦ ਇਹਨੇ ਪਹਿਲਾ ਭੇਦ ਵਰਤਿਆ ਸ਼ਾਮ ਭਾਵ ਸ਼ਰਨ ਤੱਕਣੀ ਔਰੰਗਜ਼ੇਬ ਨੇ ਕਿਹਾ ਮਹਾਰਾਜ ਇਹ ਚੰਦਨ ਦੀ ਚੌਂਕੀ ਜਿਹਦੇ ਉੱਪਰ ਮੈਂ ਵੀ ਕਦੇ ਨਹੀਂ ਬੈਠਿਆ ਇਹ ਚੌਂਕੀ ਮੇਰੇ ਸਿੰਘਾਸਨ ਤੋਂ ਉੱਚਾ ਮਰਤਬਾ ਰੱਖਦੀ ਹੈ ਇਹਦੇ ਉੱਪਰ ਕੋਈ ਮਨੁੱਖ ਨਹੀਂ ਬੈਠ ਸਕਦਾ ਮੈਂ ਵੀ ਨਹੀਂ ਬੈਠ ਸਕਦਾ ਜਾਂ ਮੇਰਾ ਮੁਰਸ਼ਦ ਬੈਠਦਾ ਜਾਂ ਅੱਜ ਤੁਸੀਂ ਬੈਠੇ ਹੋ ਤੁਸੀਂ ਇਸ ਚੌਂਕੀ ਉੱਤੇ ਬੈਠੇ ਹੋ ਇਹ ਸਨਮਾਨ ਮੈਂ ਹਿੰਦੁਸਤਾਨ ਵਿੱਚ ਕਿਸੇ ਨੂੰ ਨਹੀਂ ਦਿੱਤਾ ਜਿਹੜਾ ਅੱਜ ਤੁਹਾਨੂੰ ਦੇ ਰਿਹਾ ਇਹ ਸੁਣ ਕੇ ਮਹਾਰਾਜ ਕਹਿੰਦੇ ਸੁਣ ਇਹ ਸੁਣ ਕੇ ਬੋਲੇ ਸਤਿਗੁਰੂ ਮਾਨ ਸਨਮਾਨ ਤੋਂ ਰਹਿਤ ਸਤਿਗੁਰੂ ਜੀ ਕਹਿਣ ਲੱਗੇ ਹੇ ਦਿੱਲੀ ਨਾਥ ਤੂੰ ਜੇਕਰ ਜ਼ਮੀਨ ਦੇ ਉੱਤੇ ਭੂੰਜੇ ਵੀ ਬਿਠਾ ਲੈਂਦਾ ਸਾਡਾ ਨਿਰਾਦਰ ਕਰਦਾ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਸੀ ਪੈਣਾ ਜੇ ਚੰਦਨ ਦੀ ਚੌਂਕੀ 'ਤੇ ਬੈਠਾ ਤਾਂ ਵੀ ਕੋਈ ਫਰਕ ਨਹੀਂ ਇਹਦੇ ਉੱਪਰ ਬੈਠ ਕੇ ਸਾਨੂੰ ਕੋਈ ਵਡਿਆਈ ਦਾ ਮਾਣ ਮਹਿਸੂਸ ਨਹੀਂ ਹੁੰਦਾ ਨਾ ਅਪਮਾਨ ਮਾਨ ਅਪਮਾਨ ਮੱਧੇ ਸੋ ਸੇਵਕ ਨਾ ਅਸੀਂ ਤਾਂ ਇਹਨਾਂ ਦੋਨਾਂ ਗੱਲਾਂ ਤੋਂ ਰਹਿਤ ਹੈ ਪਰ ਤੂੰ ਦੱਸ ਸਾਨੂੰ ਯਾਦ ਕੀਤਾ ਬੜਾ ਉਤਾਵਲਾ ਸੀ ਮੈਂ ਆ ਗਿਆ ਦੱਸ ਕੀ ਕਰਨਾ ਹੈ ਕਾਹਦੇ ਲਈ ਬੁਲਾਇਆ ਸਾਨੂੰ ਔਰੰਗਜ਼ੇਬ ਨੇ ਕਿਹਾ ਮਹਾਰਾਜ ਸਭ ਤੋਂ ਜ਼ਰੂਰੀ ਕੰਮ ਇਹ ਹੈ ਵੀ ਦੀਨ ਧਰਮ ਦੀਆਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਦਿਲ ਖੋਲ੍ਹ ਕੇ ਕਰਨੀਆਂ ਚਾਹੁੰਦਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਚਲਾਇਆ ਹੈ ਉਹ ਧਰਮ ਦੇ ਅਨੁਸਾਰ ਬਹੁਤ ਸਾਰੀਆਂ ਤੁਹਾਡੀਆਂ ਅਤੇ ਇਸਲਾਮ ਦੀਆਂ ਗੱਲਾਂ ਮਿਲਦੀਆਂ ਹਨ ਪਰ ਹਿੰਦੂ ਧਰਮ ਦੇ ਨਾਲ ਤੁਹਾਡੀ ਵੀ ਕੋਈ ਗੱਲ ਨਹੀਂ ਮਿਲਦੀ ਸਾਡੀ ਵੀ ਨਹੀਂ ਮਿਲਦੀ ਜਿਵੇਂ ਇਸਲਾਮ ਦੇ ਵਿੱਚ ਬੁੱਤ ਪ੍ਰਸਤੀ ਤੋਂ ਖਿਲਾਫ਼ ਹੈ ਇਸਲਾਮ ਖੁਦਾ ਪ੍ਰਸਤ ਹੈ ਅਸੀਂ ਤੁਸੀਂ ਵੀ ਇੱਕ ਪਰਮਾਤਮਾ ਨੂੰ ਮੰਨਣ ਵਾਲੇ ਹੋ ਬੁੱਤ ਪ੍ਰਸਤੀ ਤੁਸੀਂ ਵੀ ਨਹੀਂ ਕਰਦੇ ਤੇ ਹੁਣ ਤਾਂ ਭਾਈ ਸਿੱਖਾਂ ਦੇ ਵਿੱਚ ਵੀ ਬੁੱਤ ਪ੍ਰਸਤੀ ਹੈ ਮੁਸਲਮਾਨਾਂ ਦੇ ਵਿੱਚ ਵੀ ਹੈ ਆ ਕਬਰਾਂ ਨੂੰ ਮੁਸਲਮਾਨ ਵੀ ਤਾਂ ਮੰਨਦੇ ਆ ਕੇ ਹੁਣ ਤਾਂ ਸਾਰੀ ਆਪਣਾ ਵਰਤ ਗਿਆ ਇਹ ਉਸ ਵੇਲੇ ਦੀ ਗੱਲ ਹੈ ਇਸਲਾਮ ਚ ਜਿਹੜੇ ਪੱਕੇ ਨੂੰ ਹੁਣ ਬਣੀ ਕਬਰਾਂ ਨੂੰ ਮੱਥਾ ਟੇਕਦੇ ਉਹ ਤਾਂ ਮੱਥਾ ਟੇਕਣ ਵਾਲੇ ਨੂੰ ਕਹਿੰਦੇ ਇਹ ਵੀ ਕਾਫਰ ਨੇ ਮੁਸਲਮਾਨਾਂ ਨੂੰ ਮੁਸਲਮਾਨ ਕਾਫਰ ਕਹਿੰਦੇ ਨੇ ਜਿਹੜੇ ਪੂਰੇ ਪੱਕੇ ਨਹੀਂ ਹੈ ਤੇ ਇਸ ਕਰਕੇ ਤੇ ਬੁੱਤ ਪ੍ਰਸਤੀ ਤੋਂ ਖਿਲਾਫ਼ ਤੁਸੀਂ ਵੀ ਅਸੀਂ ਵੀ ਹੈ ਮੈਂ ਸਿੱਟੇ ਤੇ ਪਹੁੰਚਿਆ ਕਿ ਮੈਂ ਸਾਰੇ ਸੰਸਾਰ ਦੇ ਵਿੱਚ ਜਿੱਥੇ ਤੱਕ ਮੇਰਾ ਰਾਜ ਹੈ ਮੁਲਕ ਦੇ ਵਿੱਚ ਝਗੜੇ ਹੀ ਖਤਮ ਕਰਦੇ ਇੱਕੋ ਇਸਲਾਮ ਹੀ ਰਹੂਗਾ ਕਾਫਰ ਨਹੀਂ ਛੱਡਣਾ ਕੋਈ ਮੋਮਨ ਬਣਾ ਲੈਣੇ ਨੇ ਤੁਹਾਡੀ ਸ਼ਰਨ ਵਿੱਚ ਇਹ ਆ ਚੁੱਕੇ ਨੇ ਉਹਨਾਂ ਦਾ ਇਕਰਾਰਨਾਮਾ ਮੇਰੇ ਤੱਕ ਪਹੁੰਚਿਆ ਹੋਇਆ ਹੈ ਤੁਸੀਂ ਇਸਲਾਮ ਧਰਮ ਨੂੰ ਧਾਰਨ ਕਰ ਲਵੋ ਕਾਫਰ ਲੋਕ ਵੀ ਮੋਮਨ ਬਣ ਜਾਣ ਤੇ ਇਸ ਕਰਕੇ ਝਗੜੇ ਮੁੱਕ ਜਾਣ ਗੁਰੂ ਸਾਹਿਬ ਨੇ ਕਿਹਾ ਕਿ ਔਰੰਗਜ਼ੇਬ ਭਾਵੇਂ ਤੇਰੀ ਗੱਲ ਜਿਹੜੀ ਇਹ ਤਾਂ ਦਰੁਸਤ ਹੈ ਕਿ ਅਸੀਂ ਇੱਕ ਪਰਮਾਤਮਾ ਨੂੰ ਮੰਨਣ ਵਾਲੇ ਹਾਂ ਇਹ ਤੇਰੀ ਗੱਲ ਠੀਕ ਹੈ ਹਿੰਦੂਆਂ ਦੀ ਤਰ੍ਹਾਂ ਅਸੀਂ ਪੱਥਰ ਨਹੀਂ ਪੂਜਦੇ ਪਰ ਦੂਸਰੀ ਗੱਲ ਜੋ ਤੂੰ ਇਹ ਕਹੀਏ ਵੀ ਧਰਮ ਇੱਕ ਹੋਣ ਦੇ ਨਾਲ ਝਗੜੇ ਮੁੱਕ ਜਾਣਗੇ, ਤੁਹਾਡੇ ਇਸਲਾਮ ਚ 72 ਕਿਸਮ ਦੇ ਝਗੜੇ ਪਏ ਹੋਏ ਨੇ, ਸ਼ੀਆ ਸੁੰਨੀਆਂ ਦੇ ਆਪਸ ਵਿੱਚ ਤੁਹਾਡੀਆਂ ਕਿਰਪਾਨਾਂ ਚੱਲ ਜਾਂਦੀਆਂ ਨੇ, ਤੁਹਾਡੇ ਝਗੜੇ ਮੁੱਕ ਗਏ? ਇਹ ਨਹੀਂ ਝਗੜੇ ਇੱਕਣ ਮੁੱਕਦੇ, ਇਹ ਤੂੰ ਗਲਤ ਕਹਿ ਰਿਹਾ ਹੈ। ਇਸ ਕਰਕੇ ਇੱਕ ਦੂਜੇ ਦਾ ਘੜੇ ਵੱਟੇ ਦਾ ਵੈਰ ਹੈ ਸ਼ੀਆ ਸੁੰਨੀਆਂ ਦਾ, ਇੱਕ ਕਿਵੇਂ ਕਰ ਦੇਗਾ? ਬਾਕੀ ਇਸਲਾਮ ਧਰਮ ਚ ਲਿਆਉਣ ਦੀ ਗੱਲ ਕਹੀ ਹੈ, ਉਹ ਤਿੰਨੇ ਕਾਲ ਕਦੇ ਨਹੀਂ ਹੋ ਸਕਦੀ। ਅਸੀਂ ਨਹੀਂ ਇਹ ਤੇਰਾ ਧਰਮ ਕਬੂਲ ਕਰਦੇ ਹਾਂ। ਔਰੰਗਜ਼ੇਬ ਨੇ ਸਤਿਗੁਰੂ ਦੀ ਸਭਾ ਵਿੱਚੋਂ ਵਿਦਾ ਕਰ ਦਿੱਤਾ, ਪਰ ਸਖਤੀ ਹੋਰ ਕਰ ਦਿੱਤੀ। ਅਗਲੇ ਦਿਨ ਫਿਰ ਸਭਾ ਦੇ ਵਿੱਚ ਗੁਰੂ ਸਾਹਿਬ ਨੂੰ ਸੱਦਿਆ, ਕਿਹਾ ਤੁਸੀਂ ਜੇਕਰ ਇਸਲਾਮ ਧਾਰਨ ਕਰ ਲਵੋ ਪੀਰਾਨ ਪੀਰ ਪਦਵੀ, ਸਾਰੇ ਸੰਸਾਰ ਦੇ ਮੁਸਲਮਾਨ ਤੁਹਾਨੂੰ ਵੱਡਾ ਪੀਰ ਮੁਹੰਮਦ ਸਾਹਿਬ ਵਾਂਗੂ ਮੰਨਣਗੇ। ਮਹਾਰਾਜ ਕਹਿੰਦੇ ਇਹ ਲਾਲਚ ਦੀ ਸਾਨੂੰ ਲੋੜ ਨਹੀਂ, ਗੁਰੂ ਨਾਨਕ ਦੀ ਗੱਦੀ ਤੋਂ ਵੱਡੀ ਪਦਵੀ ਸੰਸਾਰ ਦੇ ਵਿੱਚ ਪੂਰੇ ਸੰਸਾਰ ਵਿੱਚ ਨਹੀਂ ਹੈ, ਨਾ ਬ੍ਰਹਮਪੁਰੀ ਚ ਨਾ ਇੰਦਰਪੁਰੀ ਦੇ ਵਿੱਚ। ਇੰਦਰਪੁਰੀ ਦਾ ਸਿੰਘਾਸਨ ਵੀ ਬਹੁਤ ਛੋਟਾ ਹੈ, ਇਸ ਕਰਕੇ ਸਾਨੂੰ ਇਦੋਂ ਵੱਧ ਹੋਰ ਕੋਈ ਪਦਵੀ ਨਹੀਂ ਚਾਹੀਦੀ। ਕਹਿੰਦੇ ਦੇਖੋ ਮਹਾਰਾਜ, ਤੁਸੀਂ ਧਰਮ ਦੀ ਬੱਕਰੀ ਹੋਂਦ ਰੱਖਦੇ ਹੋ, ਨਾ ਤੁਸੀਂ ਤਿਲਕ ਲਾਉਂਦੇ ਹੋ, ਨਾ ਜੰਜੂ ਪਹਿਨਦੇ ਹੋ, ਫਿਰ ਇਹਨਾਂ ਕਾਫਰਾਂ ਦੀ ਵਾਸਤੇ ਮੂੰਹ ਦੀ ਮੌਤ ਕਿਉਂ ਆ ਗਏ? ਗੁਰੂ ਸਾਹਿਬ ਨੇ ਕਿਹਾ ਇਹਨਾਂ ਦੇ ਲਈ ਕੁਰਬਾਨ ਹੋਣ ਨਹੀਂ ਆਏ, ਬਲਕਿ ਧਰਮ ਦੀ ਰੱਖਿਆ ਕਰਨ ਵਾਸਤੇ। ਧਰਮ ਤਾਂ ਧਰਮ ਹੈ ਕਿਸੇ ਦਾ ਹੋਵੇ। ਹੇ ਔਰੰਗਜ਼ੇਬ, ਇਸ ਤਖ਼ਤ ਦੇ ਉੱਤੇ ਜੇ ਹਿੰਦੂ ਸ਼ਹਿਨਸ਼ਾਹ ਕੋਈ ਰਾਜ ਕਰਦਾ ਹੁੰਦਾ, ਤੁਹਾਡਾ ਮੁਸਲਮਾਨਾਂ ਤੇ ਉਹ ਤਸ਼ੱਦਦ ਕਰਦਾ ਜਿਹੜਾ ਕੁਛ ਤੁਸੀਂ ਹਿੰਦੂਆਂ ਨਾਲ ਕਰਦੇ ਆ, ਕਹਿੰਦੇ ਮੈਂ ਤਾਂ ਵੀ ਸੀਸ ਦੇਣ ਆ ਜਾਣਾ ਸੀ, ਫਿਰ ਉਦੋਂ ਲੋਕ ਕਹਿੰਦੇ ਵੀ ਮੁਸਲਮਾਨਾਂ ਵਾਸਤੇ ਸੀਸ ਦਿੱਤਾ। ਨਾ ਭਾਈ, ਮੈਂ ਤਾਂ ਧਰਮ ਵਾਸਤੇ ਸੀਸ ਦੇਣ ਆਇਆ, ਧਰਮ ਰੱਖਿਆ ਕਰਨੀ ਹੈ। ਤੇ ਇਸ ਕਰਕੇ ਜੋ ਅਕਾਲ ਪੁਰਖ ਨੂੰ ਪਾਉਂਦਾ, ਪਰ ਤੂੰ ਜੋ ਕਰਨਾ ਕਰ। ਮਹਾਰਾਜ ਨੇ ਜਵਾਬ ਦਿੱਤਾ ਵੀ ਕਹਿੰਦੇ ਵੀ ਇਸਲਾਮ ਤੂੰ ਤਾਂ ਕਹਿੰਦਾ ਵੀ ਦੋ ਤੋਂ ਇੱਕ ਕਰ ਦੇਣਾ, ਕਹਿੰਦੇ ਕਰਤਾਰ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਹੈ। ਕਹਿੰਦੇ ਕੀ ਮਨਜ਼ੂਰ ਹੈ? ਕਹਿੰਦੇ ਇਹਦਾ ਜਵਾਬ ਕੱਲ ਨੂੰ ਦੇਵਾਂਗੇ। ਪੰਜ ਮਣ ਕਾਲੀਆਂ ਮਿਰਚਾਂ ਲੈਂਦੀਆਂ, ਛੋਟੇ ਮਣ ਹੁੰਦੇ ਸੀ। ਕਹਿੰਦੇ ਸਵਾਹ ਕਰ ਲੈ ਇਹਨਾਂ ਨੂੰ ਫੂਕ ਕੇ, ਐਨ ਸਵਾਹ ਕਰ ਲਈ। ਕਹਿੰਦੇ ਇਹਨਾਂ ਨੂੰ ਛਾਣ ਲੈ। ਜਦੋਂ ਛਾਣੀਆਂ ਤਿੰਨ ਸਾਬਤ ਨਿਕਲ ਆਈਆਂ। ਮਹਾਰਾਜ ਕਹਿੰਦੇ ਮੇਰਾ ਉੱਤਰ ਹੈ? ਕਹਿੰਦੇ ਜੀ ਮੈਂ ਤਾਂ ਸਮਝਿਆ ਨਹੀਂ। ਕਹਿੰਦੇ ਉੱਤਰ ਇਹ ਹੈ, ਜਿੱਥੇ ਪੰਜ ਮਣ ਮਿਰਚਾਂ ਸੜ ਗਈਆਂ, ਇਹ ਤਿੰਨ ਕਿਉਂ ਨਹੀਂ ਸੜੀਆਂ? ਕਹਿੰਦੇ ਜੀ ਮੈਂ ਵੀ ਹੈਰਾਨ ਹੈ। ਕਹਿੰਦੇ ਮਿਰਚਾਂ ਤੈਨੂੰ ਉਪਦੇਸ਼ ਦਿੰਦੀਆਂ ਨਾ, ਤੂੰ ਤਾਂ ਦੋ ਤੋਂ ਇੱਕ ਕਰਨਾ ਚਾਹੁੰਦਾ, ਪਰ ਦੋ ਤੋਂ ਤਿੰਨ ਹੋਣਗੇ, ਕਹਿੰਦੇ ਇੱਕ ਹੋਰ ਖਾਲਸਾ ਪੰਥ ਵੀ ਮਿਲੂਗਾ। ਜੇ ਤੁਮ ਕਹੋ ਜਾਨੀ ਹੈ ਕੈਸੇ, ਤਿਸ ਪਰ ਸੁਣੋ ਕਰੋ ਵਿਦ ਐਸੇ, ਲਿਹੋ ਪੰਚ ਮਨ ਮਿਰਚਾਂ ਕਾਰੀ, ਕਾਲੀਆਂ ਮਿਰਚਾਂ ਕਹੀਆਂ, ਢੇਰ ਕਰੋ ਇੱਕ ਥਾਨ ਸੁਧਾਰੀ, ਗਨ ਈਂਧਨ ਤਿਸ ਕੋ ਚੋ ਓਰ, ਨੀਕੇ ਅਗਨ ਪ੍ਰਕਾਸ਼ੋ ਜੋਰ। ਅਸ ਜਾਮ ਲਓ ਦਾਹਤ ਰਹੀ ਹੈ, ਅੱਠ ਪਹਿਰ ਫੂਕਦੇ ਰਹੇ, ਪੁਨ ਉੱਤਰ ਹਮ ਦੇਹ ਸੋ ਲਈਏ। ਮਹਾਰਾਜ ਕਹਿੰਦੇ ਆ ਉੱਤਰ ਹੈ ਹੁਣ ਸਾਡਾ, ਅੱਠ ਪੈਰ ਸਾੜੀਆਂ ਸੀ, ਪ੍ਰਮਾਣ ਦਿੱਤਾ ਸੂਰਜ ਪ੍ਰਕਾਸ਼, ਕੋਈ ਇਹ ਨਾ ਕਹੇ ਵੀ ਖਾਲੀ ਕਲਪਨਾ ਹੀ ਕਰ ਲਈ। ਕਹਿੰਦੇ ਦੋ ਤੋਂ ਤਿੰਨ ਹੋ ਜਾਣੇ ਨੇ, ਇਹ ਤੀਸਰਾ ਪੰਥ ਖਾਲਸਾ ਪੰਥ ਹੋਏਗਾ। ਇਹ ਫਿਰ ਸਾਧ ਸਿੰਘ ਜੀ ਘਬਰਾਇਆ, ਇਹਨੇ ਸਖਤੀ ਹੋਰ ਕਰ ਦਿੱਤੀ ਹੈ, ਸੜਬੜ ਕੇ ਕੋਲੇ ਹੋ ਗਿਆ ਤੇ ਕਹਿੰਦੇ ਜਾਂ ਕਰਾਮਾਤ ਦਿਖਾਓ, ਜਾਂ ਸਲਾਨ ਕਬੂਲ ਕਰੋ, ਨਹੀਂ ਫਿਰ ਮੌਤ ਸਮਝ ਲਓ ਤੁਹਾਡੇ ਨੇੜੇ ਆ ਗਈ, ਅਜੇ ਵੀ ਮੌਕਾ ਹੈ। ਮਹਾਰਾਜ ਨੇ ਇਨਕਾਰ ਕਰ ਦਿੱਤਾ। ਕਹਿੰਦੇ ਜੋ ਗੁਰੂ ਨਾਨਕ ਨੇ ਮਤ ਚਲਾਇਆ ਉਹਦੇ ਧਾਰ ਨਹੀਂ ਰਹਾਂਗੇ, ਇੱਕ ਵਾਰੀ ਜੋ ਜਵਾਨ ਤੋਂ ਕਹਿ ਦਿੱਤਾ ਉਹਨੂੰ ਬਦਲਾਂਗੇ ਨਹੀਂ। ਉਸ ਵੇਲੇ ਫਿਰ ਸਾਧ ਸਿੰਘ ਜੀ ਔਰੰਗਜ਼ੇਬ ਬਥੇਰਾ ਕਹਿੰਦੇ ਅਰੇ ਦੇਖੋ ਜੀ ਮੇਰੇ ਕੋਲ ਚਿੱਠੀ ਹੈ, ਮੇਰੇ ਕੋਲ ਆ ਹੈ। ਇਹ ਵੀ ਕਿਹਾ ਕਹਿੰਦੇ ਚਲੋ ਤੁਸੀਂ ਧਰਮ ਨਾ ਧਾਰਨ ਕਰੋ, ਇੱਕ ਵਾਰੀ ਜਵਾਨ ਤੋਂ ਕਹਿ ਦੋ। ਮਹਾਰਾਜ ਕਹਿੰਦੇ ਮੈਂ ਕਦੇ ਝੂਠ ਬੋਲਿਆ ਹੀ ਨਹੀਂ, ਮੈਂ ਕਦੇ ਕਹਿ ਦਾਂ? ਇਹ ਨਹੀਂ ਹੋ ਸਕਦਾ, ਮੈਂ ਆਪਣੇ ਆਸੇ ਤੈਨੂੰ ਡਿਊਂਗਾ। ਤੇ ਮਹਾਰਾਜ ਸਾਹਿਬ ਨੂੰ ਭੈ ਪੀਤ ਕਰਨ ਵਾਸਤੇ ਔਰੰਗਜ਼ੇਬ ਦੇ ਕੋਲੇ ਖਬਰ ਪਹੁੰਚੀ ਸੀ ਵੀ ਇਹਨਾਂ ਦੇ ਇੱਕ ਸਿੱਖ ਨੇ ਐ ਕਿਹਾ ਦਿੱਲੀ ਲਾਹੌਰ ਨੂੰ ਟਕਰਾ ਕੇ ਮਾਰ ਦਿਆਂਗਾ। ਮਹਾਰਾਜ ਕਹਿੰਦੇ ਸਿੱਖਾਂ ਵੀ ਤੂੰ ਇਹੀ ਜੀ ਕਰਾਮਾਤ ਨਹੀਂ ਦਿਖਾਉਣੀ, ਚਾਹੇ ਆਰਾ ਸੀ ਤੇ ਚੱਲੇ। ਉਹ ਸਮਾਂ ਆ ਗਿਆ, ਮਤੀ ਦਾਸ ਨੂੰ ਕੱਢ ਲਿਆ। ਔਰੰਗਜ਼ੇਬ ਕਹਿੰਦਾ ਓਏ ਕਾਫਰਾ, ਕਹਿੰਦੇ ਤੂੰ ਕਹਿੰਦਾ ਸੀ ਇਹ, ਮੈਂ ਤੇਰੇ ਸਾਹਮਣੇ ਬੈਠਾ ਲਿਆ, ਕਰ ਮੈਨੂੰ ਗਰਖ। ਕਹਿੰਦਾ ਕਰਤਾ ਦਿੰਦਾ, ਮੈਂ ਗੁਰੂ ਨੂੰ ਬਚਨ ਦਿੱਤਾ ਹੋਇਆ, ਮੈਂ ਇਸ ਕਰਕੇ ਮੈਂ ਕੁਛ ਨਹੀਂ ਕਰਾਂਗਾ। ਉਹਨੂੰ ਕਹਿੰਦਾ ਫਿਰ ਗੱਲ ਇਹ, ਜਾਂ ਤਾਂ ਇਸਲਾਮ ਕਬੂਲ ਕਰ ਲੈ, ਜਾਂ ਫਿਰ ਕਰਾਮਾਤ ਦਿਖਾ, ਨਹੀਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਕਹਿੰਦਾ ਮੈਨੂੰ ਤੇਰੀਆਂ ਦੋਨੇ ਕਰਾਮਾਤ ਵਾਸਤੇ ਤਾਂ ਮੈਂ ਗੁਰੂ ਨੂੰ ਬਚਨ ਦੇ ਬੈਠਾ, ਮੈਂ ਨਹੀਂ ਕਰਾਂਗਾ, ਮੇਰਾ ਗੁਰੂ ਨਾਰਾਜ਼ ਹੁੰਦਾ ਇਹਦੇ ਨਾਲ, ਧਰਮ ਨਹੀਂ ਬਦਲਾਂਗਾ, ਮੈਨੂੰ ਆਪਣਾ ਧਰਮ ਪਿਆਰਾ। ਰਹੀ ਗੱਲ ਮੌਤ ਦੀ, ਮੌਤ ਤੋਂ ਤਾਂ ਮੈਂ ਉਸੇ ਵੇਲੇ ਮਰ ਗਿਆ ਜਦੋਂ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ, ਤੂੰ ਜਿਹੜਾ ਕੁਛ ਕਰਨਾ ਕਰ ਲੈ। ਜਵਾਬ ਦੇ ਦਿੱਤਾ ਮਤੀ ਦਾਸ। ਉਸ ਵੇਲੇ ਮਤੀ ਦਾਸ ਜੀ ਨੂੰ ਕੋਤਵਾਲੀ ਦੇ ਸਾਹਮਣੇ ਚੌਂਕ ਵਾਲੀ, ਜਿਹੜਾ ਚਾਂਦਨੀ ਚੌਂਕ ਹੈ ਨਾ, ਇੱਥੇ ਚਾਂਦੀ ਦਾ ਸਾਹ ਸੀ ਵਪਾਰ ਹੁੰਦਾ ਸੀ ਤਾਂ ਇਹਨੂੰ ਚਾਂਦੀ ਬਾਜ਼ਾਰ ਕਹਿੰਦੇ, ਹੁਣ ਤੱਕ ਹੈ। ਤੋ ਇਸ ਕਰਕੇ ਇਹ ਲੰਮੇ ਸਮੇਂ ਤੇ ਭਾਰਤ ਦਾ ਸਭ ਤੋਂ ਵੱਡਾ ਚਾਂਦੀ ਦਾ ਵਪਾਰ, ਇੱਥੇ ਸ਼ਾਹੂਕਾਰ ਬੜੇ ਬੜੇ ਰਿਹਾ ਕਰਦੇ ਸੀ। ਅੱਜ ਵੀ ਪੁਰਾਣੀ ਇਸ ਗੱਲ ਦਾ ਸਬੂਤ ਹੈ, ਇੱਕ ਗਲੀ ਨੂੰ ਚਾਂਦਨੀ ਬਾਜ਼ਾਰ ਕਿਹਾ ਜਾਂਦਾ ਹੈ। ਅੱਜ ਵੀ ਬਹੁਤ ਸਾਰੇ ਚਾਂਦੀ ਦੇ ਬਰਤਨ ਇੱਥੋਂ ਹੀ ਮਿਲਦੇ ਨੇ ਤੇ ਭਾਵੇਂ ਹੋਰ ਥਾਂ ਵੀ ਮਿਲਦੇ ਨੇ, ਪਰ ਇਹ ਚਾਂਦਨੀ ਚੌਂਕ ਤਾਂ ਕਹਿੰਦੇ, ਚਾਂਦੀ ਦਾ ਵਪਾਰ ਸੀ ਇੱਥੇ। ਉੱਥੇ ਮਤੀ ਦਾਸ ਜੀ ਨੂੰ ਲੈ ਆਉਂਦਾ ਤੇ ਲਿਆ ਕੇ ਹੁਕਮ ਕੀਤਾ, ਕਹਿੰਦੇ ਇਸ ਨੂੰ ਫੱਟਿਆਂ ਦੇ ਵਿੱਚ ਜੜ ਲਓ। ਫੱਟਿਆਂ ਜੜਨ ਦਾ ਮਤਲਬ ਸੀ ਵੀ ਸਰੀਰ ਲਚਕਦਾਰ ਹੁੰਦਾ, ਵੀ ਆਰਾ ਨਹੀਂ ਚੱਲਣਾ। ਕਾਜੀ ਤੋਂ ਫਤਵਾ ਦਵਾ ਦਿੱਤਾ ਵੀ ਇਹਦੇ ਸਿਰ ਤੇ ਆਰਾ ਰੱਖ ਦਿੱਤਾ ਤੇ ਇਸ ਕਰਕੇ ਕੀਤਾ ਹੁਕਮ ਔਰੰਗੇ ਨੇ, ਕਹਿਰ ਵਾਲਾ, ਬਹੁਤ ਜ਼ੁਲਮ ਵਾਲਾ ਹੁਕਮ। ਕੀ ਕੀਤਾ? ਇਹਨੂੰ ਫੱਟਿਆਂ ਵਿੱਚ ਜੜਵਾਏ ਦੇਵੋ, ਕਾਫਰ ਦੀਨ ਨਹੀਂ ਕਬੂਲ ਕਰਦਾ, ਆਰਾ ਸੀਸ ਪੈ ਇਹਦੇ ਚਲਾਏ ਦੇਵੋ। ਆਰਾ ਚੁੱਕ ਕੇ ਨੇੜੇ ਜਲਾ ਆਇਆ, ਪੁੱਛੇ ਅੰਤ ਦੀ ਇੱਛਾ ਖੁਆਸ਼ ਤੇਰੀ? ਮਤੀ ਦਾਸ ਨੇ ਆਖਿਆ, ਜਲਾ ਦਿੱਤਾਈ, ਇੱਛਾ ਅੰਤ ਦੀ ਇੱਕੋ ਹੀ ਇੱਕ, ਮੇਰੀ ਇੱਕ ਇੱਛਾ ਹੈ ਕਿ ਮੇਰਾ ਮੁੱਖ ਉਸ ਪਿੰਜਰੇ ਵੱਲ ਕਰਦੀ ਜਿਹਦੇ ਵਿੱਚ ਹੈ ਬਸ ਦੀ ਜਾਨ ਮੇਰੀ। ਪਿੰਜਰੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੀ ਨਾ, ਕਹਿੰਦਾ ਮੇਰੀ ਜਾਨ ਉਹ ਪਿੰਜਰੇ ਦੇ ਵਿੱਚ ਹੈ ਸਾਹਮਣੇ, ਮੇਰਾ ਮੂੰਹ ਉਧਰ ਨੂੰ ਕਰਦੇ। ਕਹਿੰਦਾ ਆਰਾ ਚੱਲੂਗਾ ਹੱਥਾਂ ਵਿੱਚ ਤੇਰਿਆਂ ਦੇ, ਜਬ ਜੀ ਚੱਲੂਗਾ ਮੁੱਖ ਜਵਾਨ ਮੇਰੀ। ਤੇਰੇ ਹੱਥਾਂ ਵਿੱਚ ਆਰਾ ਚੱਲੂ, ਮੇਰੀ ਜਵਾਨ ਵਿੱਚ ਜਪ ਜੀ ਸਾਹਿਬ ਚੱਲੂਗਾ। ਇਹ ਸਾਧ ਸਿੰਘ ਜੀ, ਇਉਂ ਮਤੀ ਦਾਸ ਨੇ ਕਿਹਾ, ਮੇਰਾ ਸਰੀਰ ਤੁਹਾਡੇ ਵਸ ਵਿੱਚ ਹੈ ਤੇ ਮੈਂ ਕਦੇ ਗੁਰੂ ਵੱਲ ਪਿੱਠ ਨਹੀਂ ਕੀਤੀ, ਉਧਰ ਮੇਰਾ ਮੂੰਹ ਕਰਦੇ। ਜਦੋਂ ਆਰਾ ਚੱਲਣ ਲੱਗਿਆ, ਭਾਈ ਸਾਹਿਬ ਨੂੰ ਪੂਰਾ ਪਾਠ ਬਣੀ, ਸਾਧ ਸਿੰਘ ਕਿਹਾ ਅਸੰਖ ਜਪ ਦੀ ਪੌੜੀ ਦੇ ਉੱਤੇ ਹੀ ਹੈ। ਉਸ ਵੇਲੇ ਦੋ ਫਾੜ ਹੋ ਗਏ, ਇੱਕ ਸੱਜੇ ਪਾਸੇ ਡਿੱਗ ਗਿਆ, ਇੱਕ ਪਾਸੇ ਡਿੱਗ ਪਿਆ। ਹਾਂ ਹਾਂ ਕਾਰ ਮਚ ਗਈ, ਜਿਹੜੇ ਸਤਿਕਾਰ ਵਾਲੇ ਪਿਆਰ ਵਾਲੇ, ਖੂਨ ਜਿਹੜਾ ਸੀ ਲੱਥ ਪੱਥ ਹੋਈ, ਲਾਸ਼ ਪਈ ਹੈ, ਪਰ ਆਵਾਜ਼ ਨਹੀਂ ਬੰਦ ਹੋਈ। ਆਵਾਜ਼ ਚ ਜਪਜੀ ਸਾਹਿਬ ਉਵੇਂ ਜਿਵੇਂ ਚੱਲਦਾ, ਆਰਾ ਹਾਰ ਗਿਆ ਮਤੀ ਦਾਸ ਦੇ ਅੱਗੇ, ਗੁਰੂ ਦਾ ਸਿੱਖ ਜਿੱਤ ਗਿਆ, ਔਰੰਗਜ਼ੇਬ ਦੇ ਦਿੱਲੀ ਦੇ ਤਖ਼ਤ ਦੀ ਹਾਰ ਕਰ ਦਿੱਤੀ। ਲਿਖਿਆ ਹੈ, ਅਰਦੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ ਦੋ ਫਾਰਾ, ਦੋਨੋ ਤਨ ਤੇ ਜਪਦੀ ਪੜੈ, ਹੀਰਤ ਸਭ ਕੇ ਅਚਰਜ ਵੜੈ। ਦੋਨਾਂ ਚ ਆਵਾਜ਼ ਆਉਂਦੀ ਰਹੀ ਜਿਵੇਂ ਦੋ ਸਿੰਘ ਮਿਲ ਕੇ ਮਹਾਰਾਜ ਸਾਹਿਬ ਜੀ ਦੇ ਭੋਗ ਦੇ ਸਲੋਕ ਪੜਦੇ ਆ, ਤੇ ਦੋਨਾਂ ਫਾੜਿਆਂ ਦੇ ਵਿਚ ਮਿਲਵੀਂ ਆਵਾਜ਼ ਆ ਰਹੀ ਹੈ। ਅਰਦਾਸ ਕੀਤੀ ਸਿੱਖ ਨੇ, ਕਾਜੀ ਮੁਲਾਣੇ ਮੂੰਹ ਚੁੰਗਲਾਂ ਪਾ ਗਏ, ਯਾ ਖੁਦਾ ਇਹ ਕੀ ਹੋ ਰਿਹਾ ਹੈ। ਔਰੰਗਜ਼ੇਬ ਸਮੇਤ ਵਜ਼ੀਰ ਕਾਜੀ ਮੁਲਾਣੇ ਆਦਿ ਭੈਭੀਤ ਹੋ ਗਏ। ਅਰਦਾਸ ਤੋਂ ਉਪਰੰਤ ਆਵਾਜ਼, ਬੁਲੰਦ ਆਵਾਜ਼ ਵੀ ਕਿਹਾ, ਔਰੰਗਜ਼ੇਬ ਤੂੰ ਮੇਰੇ ਕੋਲੋਂ ਕਰਾਮਾਤ ਵੇਖਣੀ ਚਾਹੁੰਦਾ ਸੀ, ਮੈਂ ਆਪਣੇ ਗੁਰੂ ਦਾ ਬਚਨ ਮੰਨ ਕੇ ਸਰੀਰ ਦੇ ਹੁੰਦਿਆਂ ਕਰਾਮਾਤ ਨਹੀਂ ਵਿਖਾਈ, ਹਾਂ ਸੱਚਖੰਡ ਜਾਣ ਤੋਂ ਪਹਿਲਾਂ ਤੈਨੂੰ ਜ਼ਰੂਰ ਕਰਾਮਾਤ ਵਿਖਾਈ ਜਾਵਾਂਗਾ। ਜੇਕਰ ਸਰੀਰ ਦੇ ਮਰਨ ਨਾਲ ਮੇਰੀ ਆਵਾਜ਼ ਨਹੀਂ ਮਰੀ, ਤਾਂ ਫਿਰ ਜਦ ਮੈਂ ਸਰੀਰ ਦੇ ਵਿੱਚ ਆਵਾਜ਼ ਮੇਰੀ ਨਹੀਂ ਮਰੀ, ਤਾਂ ਮੇਰਾ ਸਰੀਰ ਮਰਨ ਦੇ ਨਾਲ ਮੈਂ ਕਿਵੇਂ ਮਰ ਸਕਦਾ? ਮੈਂ ਜਿਉਂਦਾ, ਮੈਨੂੰ ਤੇਰਾ ਆਰਾ ਨਹੀਂ ਚੀਰ ਸਕਿਆ, ਜਿਵੇਂ ਮੇਰੀ ਆਵਾਜ਼ ਨੂੰ ਨਹੀਂ ਚੀਰ ਸਕਿਆ। ਜੇ ਤੂੰ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ, ਮੈਂ ਤੈਨੂੰ ਚੁਣੌਤੀ ਦਿੰਦਾ, ਜੇ ਤੂੰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਫਿਰ ਤੈਨੂੰ ਕਰਾਮਾਤ ਦਿਖਾਊਂਗਾ, ਮੈਂ ਉਹਨਾਂ ਚ ਸੱਚਖੰਡ ਨਹੀਂ ਜਾਣਾ, ਮੈਂ ਪਹਿਰੇ ਤੇ ਖੜਾ ਹੁਣ ਮਹਾਰਾਜ ਦੇ। ਜੇ ਗੁਰੂ ਸਾਹਿਬ ਨੂੰ ਸ਼ਹੀਦ ਕਰਤਾ ਤੈਨੂੰ ਦਿੱਲੀ ਚੋਂ ਕੱਢੂ, ਫਿਰ ਮੈਂ ਦਿੱਲੀ ਚ ਨਹੀਂ ਰਹਿਣ ਦੇ। ਇਸੇ ਤਰ੍ਹਾਂ ਹੋਇਆ ਸੀ ਸਾਧ ਸਿੰਘ ਜੀ। ਭਾਈ ਮਤੀ ਦਾਸ ਨੇ ਉਹ ਗੱਲ ਪੂਰੀ ਕੀਤੀ, ਦਿੱਲੀ ਦੇ ਅੰਦਰ ਜਦੋਂ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਸੀ ਨਾ, ਇੱਕ ਰਾਤ ਵੀ ਔਰੰਗਜ਼ੇਬ ਉਸ ਵੇਲੇ ਮੰਜੇ ਤੋਂ ਪਲੰਘੇ ਤੋਂ ਹੇਠਾਂ ਸਿੱਟ ਦਿੰਦਾ ਸੀ। ਇਹਨੇ ਪੀਰ ਮਿਲਾਇਆ ਆਪਣਾ, ਕਹਿੰਦਾ ਵੀ ਦੱਸੇ ਹੈ ਨਾ, ਉਹ ਕਹਿੰਦੇ ਭਾਈ ਮੇਰੇ ਧਿਆਨ ਚ ਇੱਕ ਖੁਦਾ ਦਾ ਪਿਆਰਾ ਆਉਂਦਾ ਜਿਹਦਾ ਦੋ ਫਾੜ ਹੋਏ ਵੇ ਨੇ, ਤੈਂ ਕੋਈ ਇਸ ਤਰ੍ਹਾਂ ਦਾ ਜ਼ੁਲਮ ਕੀਤਾ ਹੈ ਵੀ ਉਹ ਰੂਹ ਤੈਨੂੰ ਹੁਣ ਇੱਥੇ ਨੇ। ਇੱਥੋਂ ਫਿਰ ਨੱਠ ਕੇ ਔਰੰਗਾਬਾਦ ਗਿਆ ਸੀ, ਇਹ ਉੱਥੇ ਮਰਿਆ ਸੀ ਜਾ ਕੇ। ਫਿਰ ਭਾਈ ਦਿਆਲੇ ਨੂੰ ਔਰੰਗਜ਼ੇਬ ਨੇ ਰੂਪ ਖੜਾ ਕੀਤਾ, ਔਰੰਗਜ਼ੇਬ ਸਾਹਮਣੇ ਉਹਨੂੰ ਸਜ਼ਾ ਦਿੱਤੀ, ਦੀਨ ਕਬੂਲ ਕਰ, ਨਹੀਂ ਕਬੂਲ ਕੀਤਾ, ਪਾਣੀ ਚ ਬਹਾਲ ਕੇ ਉਸ ਨੂੰ ਆਲੂ ਦੀ ਤਰ੍ਹਾਂ ਉਬਾਲਿਆ। ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਰਹੀ, ਉਹ ਵੀ ਸ਼ਹੀਦ ਹੋ ਗਿਆ। ਸਤੀ ਦਾਸ ਦੀ ਗੱਲ ਪੁਰਾਣੇ ਇਤਿਹਾਸ ਚ ਨਹੀਂ ਹੈ, ਰੂਹ ਚ ਬੰਨ ਕੇ ਸ਼ਹੀਦ ਕੀਤਾ, ਪ੍ਰਚਲਿਤ ਇਤਿਹਾਸ ਦੇ ਵਿੱਚ ਇਹ ਸ਼ਾਮਲ ਹੋਈ ਆ ਗੱਲ, ਤੇ ਉਹ ਸਿੱਖਾਂ ਦੀ ਜਿਹੜੀ ਤਿੰਨਾਂ ਦੀ ਸ਼ਹੀਦੀ ਹੋ ਗਈ। ਮਹਾਰਾਜ ਨੂੰ ਭੈ ਦੇਣ ਵਾਸਤੇ ਇਹ ਸਿੱਖਾਂ ਨੂੰ ਸਾਧ ਸਿੰਘ ਜੀ ਇਸ ਤਰ੍ਹਾਂ ਦੇ ਤਸੀਹੇ ਆਦਿ ਦਿੱਤੇ ਗਏ ਹੈ। ਉਸ ਵੇਲੇ ਮਹਾਰਾਜ ਨੂੰ ਫਿਰ ਆਖਰੀ ਵਾਰ ਪੁੱਛਿਆ, ਤੰਗ ਪਿੰਦਰੇ ਜਿੱਥੇ ਥੋੜੇ ਥੋੜੇ ਥਾਂ ਤੇ ਕਿੱਲ ਲੱਗੇ ਤਿੱਖੇ ਵੀ ਕਰਵਟ ਲੈਣ ਕਿੱਲ ਚੁਭ ਜਾਵੇ। ਇੱਕ ਸਿੱਖ ਧੰਨੇ ਭਗਤ ਵਰਗਾ ਰਾਧੇ ਮਹਾਰਾਜ ਮੈਂ ਤਾਂ ਪ੍ਰਸ਼ਾਦਾ ਛਕਾਉਣਾ ਸੀ, ਲੰਗਰ ਤਿਆਰ ਕੀਤਾ, ਅਰਦਾਸ ਕੀਤੀ, ਮਹਾਰਾਜ ਲੰਗਰ ਤਿਆਰ ਹੈ ਛਕ ਲਓ। ਮਹਾਰਾਜ ਲੰਗਰ ਛਕਣ ਵਾਸਤੇ ਆ ਗਏ ਤੇ ਉਧਰ ਰੌਲਾ ਪੈ ਗਿਆ ਵੀ ਮਹਾਰਾਜ ਤਾਂ ਸਿੱਖ ਦੇ ਘਰ ਪਿੰਜਰੇ ਚ ਦੇਖਣ ਉੱਥੇ ਵੀ ਬੈਠੇ, ਉੱਥੇ ਦੇਖਣ ਉੱਥੇ ਵੀ ਬੈਠੇ, ਸਿੱਖਾ ਤੇਰੀ ਭਾਵਨਾ ਪੂਰੀ ਕਰਨ ਵਾਸਤੇ ਆਏ ਹਾਂ। ਫਿਰ ਮਹਾਰਾਜ ਸਾਹਿਬ ਜੀ ਨੂੰ ਆਖਰੀ ਵਾਰ ਪੁੱਛਿਆ ਗਿਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮੇਰੀ ਤਾਂ ਇਹੋ ਗੱਲ ਹੈ ਜਿਹੜੀ ਇਹਨੂੰ ਵਾਰ ਵਾਰ ਪੁੱਛ ਨਾ ਪੁੱਛ। ਉਸ ਵੇਲੇ ਸਾਹ ਸਿੰਘ ਫਿਰ ਹੁਣ ਆਪਾਂ ਅੱਜ ਦੀ ਇਹ ਕਥਾ ਇੱਥੇ ਸਮਾਪਤ ਕਰੀਏ ਆਨੰਦਪੁਰ ਸਾਹਿਬ ਤੋਂ, ਕਿਉਂਕਿ ਜਿਹੜੇ ਪੰਜ ਸਿੱਖ ਸੀ ਆਏ ਨਾਲ ਉਹਨਾਂ ਵਿੱਚੋਂ ਸਾਧ ਸਿੰਘ ਜੀ ਜਦੋਂ ਦੋ ਦੀ ਸ਼ਹੀਦੀ ਹੋ ਗਈ, ਜਿਹੜੇ ਤਿੰਨ ਸੀ ਨਾ ਤੇ ਸਾਹਿਬ ਚੰਦ, ਭਾਈ ਉਧਵ ਰਠੌਰ ਤੇ ਇਹ ਤਿੰਨੇ ਕਹਿਣ ਲੱਗੇ ਮਹਾਰਾਜ ਵੀ ਹੁਣ ਸਾਨੂੰ ਵੀ ਇਸ ਤਰ੍ਹਾਂ ਮਾਰਨਗੇ। ਮਹਾਰਾਜ ਕਹਿੰਦੇ ਨਹੀਂ, ਤੁਹਾਨੂੰ ਨਹੀਂ ਮਾਰ ਸਕਦੇ, ਤੁਹਾਡੀ ਪਰਾਲਬ ਰਹਿੰਦੀ ਹੈ, ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ, ਰਹਿਣਾ ਚਾਹੁੰਦੇ ਹੋ ਸਾਤ ਤੋਂ ਬਾਅਦ ਤੁਹਾਨੂੰ ਛੱਡ ਦੇਣਾ ਇਹਨਾਂ ਨੇ। ਕਹਿੰਦੇ ਮਹਾਰਾਜ ਫਿਰ ਜੇ ਸਾਨੂੰ ਸ਼ਹੀਦ ਨਹੀਂ ਇਹਨਾਂ ਨੇ ਕਰਨਾ ਫਿਰ ਸਹੀ ਮਹਾਰਾਜ ਫਿਰ ਹੁਣੇ ਚਲੇ ਜਾਂਦੇ ਹਾਂ। ਕਹਿੰਦੇ ਜਾਈਏ ਕਿਵੇਂ, ਸਾਡੇ ਹੱਥਕੜੀਆਂ ਲੱਗੀਆਂ। ਕਹਿੰਦੇ ਹੱਥਕੜੀਆਂ ਤਾਂ ਖੁੱਲ ਜਾਣਗੀਆਂ, ਜਿੰਦਰੇ ਲੱਗੇ ਨੇ ਕਹਿੰਦੇ ਖੁੱਲ ਜਾਣਗੇ, ਜਿੰਦਰੇ ਖੁੱਲ ਗਏ, ਹੱਥਕੜੀਆਂ ਖੁੱਲ ਗਈਆਂ, ਵਾਹਿਗੁਰੂ ਬਹਿ ਇਹ ਆਨੰਦਪੁਰ ਸਾਹਿਬ ਪਹੁੰਚ ਗਏ। ਇਹ ਇੱਕੋ ਦਿਨ ਚ ਤਾਂ ਸਭ ਕੁਛ ਨਹੀਂ, ਬਹੁਤ ਦਿਨ ਲੱਗੇ ਸੀ। ਆਨੰਦਪੁਰ ਸਾਹਿਬ ਮਾਤਾ ਨਾਨਕੀ ਸਾਰੀ ਜਦੋਂ ਵਾਰਤਾ ਸੁਣੀ, ਮਾਤਾ ਨਾਨਕੀ ਬਿਰਾਗ ਵਿਚ ਆ ਗਏ। ਮਾਤਾ ਗੁਜਰ ਕੌਰ ਆਪਣੇ ਪੁੱਤਰ ਗੋਬਿੰਦ ਰਾਜ ਨੂੰ ਕਹਿਣ ਲੱਗੇ ਬੇਟਾ ਇੱਥੋਂ ਸਿੱਖਾਂ ਨੂੰ ਭੇਜੋ, ਜਾ ਕੇ ਖਬਰ ਲੈ ਕੇ ਆਉਣ। ਖਬਰ ਲੈਣ ਵਾਸਤੇ ਆਨੰਦਪੁਰ ਸਾਹਿਬ ਤੋਂ ਸਿੱਖ ਆਏ, ਜਿਹੜਾ ਅਬਦੁੱਲਾ ਦਰੋਗਾ ਸੀ ਮਹਾਰਾਜ ਦਾ ਸੇਵਕ ਬਣ ਗਿਆ ਸੀ ਭਾਈ, ਮੁਲਾਕਾਤ ਕਰਾ ਦਿਆ ਕਰਦਾ ਸੀ ਮਹਾਰਾਜ ਦੇ ਨਾਲ, ਮੁਲਾਕਾਤ ਕਰਾਤੀ ਸਿੱਖਾਂ ਦੀ। ਸਿੱਖ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਗਏ। ਮਹਾਰਾਜ ਕਹਿੰਦੇ ਸਿੱਖੋ ਰੋਂਦੇ ਹੋ? ਕਹਿੰਦੇ ਜੀ ਸਾਰਾ ਆਨੰਦਪੁਰ ਸਾਹਿਬ, ਸਾਰਾ ਸਿੱਖ ਜਗਤ ਰੋ ਰਿਹਾ। ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਜੇ ਤੁਸੀਂ ਮੁੜ ਕੇ ਆਉਣਾ ਹੀ ਨਹੀਂ ਸੀ, ਜਾਣ ਲੱਗੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਖੁੱਲੇ ਦਰਸ਼ਨ ਤਾਂ ਦੇ ਜਾਂਦੇ, ਇਹ ਚਿੱਠੀ ਲਿਖ ਕੇ ਭੇਜੀ। ਸਿੱਖ ਨੇ ਅਰਦਾਸ ਕਰੀ ਮਹਾਰਾਜ ਤੁਹਾਡੇ ਸਿੱਖਾਂ ਦੇ ਹੈ ਵੀ ਸਾਤੋਂ ਕੀ ਕਸੂਰ ਹੋ ਗਿਆ। ਤੇ ਮਹਾਰਾਜ ਸਾਹਿਬ ਜੀ ਸਿੱਖਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ ਉੱਥੇ ਆਨੰਦਪੁਰ ਸਾਹਿਬ ਚ, ਵੀ ਗੁਰੂ ਸਾਹਿਬ ਨਹੀਂ ਮੁੜਦੇ ਹੁਣ, ਕਣਸੋਆਂ ਸਾਰਿਆਂ ਨੂੰ ਮਿਲ ਗਈਆਂ ਜਿੰਨੇ ਕਿਸੇ ਇਕੱਠੇ ਹੋ ਸਕੇ ਉਸ ਵੇਲੇ ਭਾਈ ਹੋਏ। ਮਹਾਰਾਜ ਕਹਿੰਦੇ ਅੱਛਾ ਭਾਈ। ਕਹਿੰਦੇ ਮਹਾਰਾਜ ਤੁਹਾਡੇ ਮਾਤਾ ਵੀ ਬਹੁਤ ਵਿਰਾਗ ਕਰਦੇ ਆ, ਸਿੱਖਾਂ ਨੇ ਬਹੁਤ ਵਿਰਾਗ ਕੀਤਾ, ਤੁਹਾਡੇ ਮਹਿਲ ਵਿਰਾਗ ਕਰਦੇ ਆ। ਕਹਿੰਦੇ ਮੇਰਾ ਪੁੱਤਰ, ਕਹਿੰਦੇ ਮਹਾਰਾਜ ਉਹ ਬੜੇ ਕਾਇਮ। ਕਹਿੰਦੇ ਚੰਗਾ ਫਿਰ ਤਾਂ ਬਚਨ ਪਾੜ। ਮਹਾਰਾਜ ਸਾਹਿਬ ਕਹਿੰਦੇ ਉਹਨੂੰ ਸਿੱਖ ਨੂੰ ਤੇ ਦਰੋਗੇ ਨੂੰ, ਕਹਿੰਦੇ ਦਰੋਗਾ ਵੀ ਆਹ ਸੇਵਾ ਕਰ, ਹੁਣ ਤੇਰੇ ਭਾਈ ਅਧਿਕਾਰ ਦੇ ਵਿੱਚ ਹੈ, ਤੈਨੂੰ ਸੇਵਾ ਦਾ ਮੌਕਾ ਦਿੰਦੇ ਹਾਂ। ਕੀ? ਕਹਿੰਦੇ ਜਾ ਕੇ ਕਾਗਜ਼ ਤੇ ਕਲਮ ਦੁਆਤ ਦਾ ਇੰਤਜ਼ਾਮ ਕਰ, ਮੈਂ ਸਿੱਖਾਂ ਪ੍ਰਤੀ ਚਿੱਠੀ ਲਿਖਣੀ ਹੈ। ਸਿੱਖਾਂ ਨੇ ਕੀ ਕਿਹਾ ਸੀ? ਬਿਨਾ ਮਿਲੇ ਸਭ ਕੇ ਚਲ ਆਏ, ਬਹੁਤ ਬੇਸੂਰਤ ਸਿੱਖ ਸਮੁਦਾਏ, ਸੁਣ ਕਰ ਸਭਹਿਨ ਕੇਰ ਬਿਰਤੰਤਾ, ਲੇ ਕਾਗਦ ਕਰ ਮਹਿ ਭਗਵੰਤਾ। ਹੱਥ ਵਿੱਚ ਕਾਗਜ਼ ਲਿਆ, ਕਲਮਦਾਨ ਕੋ ਤਬ ਮੰਗਵਾਇਓ, ਜਮਾਂਦਾਰ ਕੋ ਨਰ ਲੈ ਆਇਓ, ਸਭ ਸੰਗਤ ਪ੍ਰਤਿ ਲਿਖ ਉਪਦੇਸ਼ੂ, ਕਰੇ ਸਲੋਕ ਬੈਰਾਗ ਬਸੇਸੂ। ਉਹ ਫਿਰ ਸਲੋਕਾਂ ਦੀ ਆ ਉਥਾਨਕ ਹੈ ਭਾਈ, ਉੱਥੇ ਲਿਖੇ ਗਏ ਸਲੋਕ ਜਿਨ੍ਹਾਂ ਦੀ ਕਥਾ ਸਾਧ ਸਿੰਘ ਹੁਣ ਕੱਲ ਨੂੰ ਹੋਏਗੀ। ਇਹਨਾਂ ਵਿੱਚ ਇਹ ਜਿਹੜੇ ਸਲੋਕ ਨੇ ਛੇ ਪੱਖ ਨੇ, ਇੱਕ ਸਲੋਕ ਤੋਂ ਲੈ ਕੇ 59 ਸਲੋਕਾਂ ਤੱਕ ਸਿੱਖਾਂ ਪ੍ਰਤੀ ਉਪਦੇਸ਼ ਆਏਗਾ। ਉਸ ਤੋਂ ਬਾਅਦ 50 ਤੇ 51 ਸਲੋਕ ਆਪਣੀ ਮਾਤਾ ਨਾਨਕੀ ਜੀ ਨੂੰ ਲਿਖਣਗੇ, ਧੀਰਜ ਦੇਣਗੇ। 52 ਸਲੋਕ ਮਾਤਾ ਗੁਜਰ ਕੌਰ ਦੇ ਭਾਣਾ ਮੰਨਣ ਦਾ ਉਪਦੇਸ਼ ਦੇਣਗੇ। 53 ਸਲੋਕ ਦੇ ਵਿੱਚ ਕਲਗੀਧਰ ਦੀ ਪਰਖਣਾ ਕਰਨਗੇ। 54 ਸਲੋਕ ਦੇ ਕਲਗੀਧਰ ਪਾਤਸ਼ਾਹ ਦੀ ਆਪਣੀ ਸ਼ਰਧਾ ਦ੍ਰਿੜਤਾ ਦਿਖਾਉਣਗੇ। 55 ਤੋਂ ਲੈ ਕੇ 57 ਤੱਕ 3 ਸਲੋਕ 5 ਪੈਸੇ ਨਾਰੀਅਲ ਦੇ ਨਾਲ ਗੁਰਤਾ ਗੱਦੀ ਦਾ ਸਿਰੋ ਪਾਉ ਵਜੋਂ ਦੇਣਗੇ। ਇਹਨਾਂ ਦਾ ਵੇਰਵਾ ਸਾਰਾ ਨੰਬਰਵਾਰ ਅੱਗੇ ਸਲੋਕਾਂ ਦੀ ਕਥਾ ਵਿੱਚ ਆਏਗਾ। ਅਖੰਡ ਪਾਠ ਆਰੰਭ ਹੈ, ਅਰਦਾਸ ਹੋ ਚੁੱਕੀ ਹੈ ਮੱਧ ਦੀ। ਕੱਲ ਨੂੰ ਭਾਈ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਏਗਾ, ਅਰਦਾਸ ਕਰਕੇ ਫਿਰ ਸਲੋਕਾਂ ਦੀ ਕਥਾ ਆਰੰਭ ਹੋਏਗੀ, ਕਿਉਂਕਿ ਮਰਿਆਦਾ ਹੈ। ਹੁਣ ਤੁਸੀਂ ਦੇਖੋ 2 ਘੰਟੇ 9-10 ਮਿੰਟ ਲੱਗ ਗਏ ਨੇ ਆਪਾਂ ਨੂੰ, ਫਿਰ ਘੰਟਿਆਂ ਵਧੀ ਕਥਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਸਲੋਕਾਂ ਦੀ ਹੈ। ਫਿਰ ਤਾਂ 4-5 ਘੰਟੇ ਲੱਗਦੇ ਭਾਈ, ਔਖਾ ਤੁਹਾਨੂੰ ਵੀ ਬੈਠਣਾ ਔਖਾ ਸੀ, ਅਥਾਨ ਕਾ ਆਪਾਂ ਨੇ ਅੱਜ ਕਰ ਲਈ ਹੈ, ਸਲੋਕਾਂ ਦੀ ਕਥਾ ਪਾਈ, ਹੁਣ ਕੱਲ ਹੋਏਗੀ, ਆਓ ਹੁਣ ਇੱਥੇ ਹੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਤਿਗੁਰੂ ਮਹਾਰਾਜ ਸਾਹਿਬ ਸਾਰੇ ਪੜ੍ਹਦੇ ਸੁਣਦਿਆਂ ਦਾ ਸਰਬੱਤ ਦਾ ਭਲਾ ਕਰਨ ਜੀ। ਹੁਣ ਅਰਦਾਸ ਬੇਨਤੀ ਮਹਾਰਾਜ ਦੇ ਚਰਨ ਕਰੀਏ, ਪਹਿਲਾਂ ਮੰਗਲ ਹੋ ਗਿਆ ਫਿਰ ਅਰਦਾਸ ਹੋਏਗੀ। ਸਾਰਿਆਂ ਨੇ ਮੰਗਲ ਵਿੱਚ ਭਾਈ ਬੋਲਣਾ, ਵਿਦਿਆਰਥੀਆਂ ਨੇ ਜਿੰਨੇ ਕੁ ਬੋਲ ਸਕਦੇ ਹੋ, ਬਾਕੀ ਸਾਰੇ ਭਾਈ ਸੇਵਾ ਦੇ ਵਿੱਚ ਵੀ ਲੱਗੇ ਹੋਏ ਆ, ਫਿਰ ਕੱਲ ਨੂੰ ਸਾਰਿਆਂ ਨੇ ਉਹੀ ਨਿਯਮ ਦੇ ਅਨੁਸਾਰ ਸਾਰਿਆਂ ਨੇ ਆਨੰਦ ਮਾਨਣਾ, ਜਿਹੜੇ ਪਿੱਛੇ ਤੋਂ ਸੰਥਿਆ ਕਰਦੇ ਆ ਰਹੇ ਹੋ। ਸਮੇਂ ਸਿਰ ਪੋਥੀਆਂ, ਪ੍ਰਕਾਸ਼ ਗ੍ਰੰਥੀ ਸਿੰਘ ਜੀ ਨੂੰ ਬੇਨਤੀ ਹੈ ਵੀ ਸਮੇਂ ਸਿਰ ਭਾਈ ਪੋਥੀਆਂ ਵਾਲੇ ਸੱਜਣ ਆ ਜਾਣ, ਸਹੀ 6 ਵਜੇ ਕੱਲ ਨੂੰ ਕਥਾ ਆਰੰਭ ਹੋਏਗੀ ਸਲੋਕਾਂ ਦੀ, ਤੇ ਸਲੋਕ ਤੇ ਰਾਗਮਾਲਾ ਸਮੇਤ ਮੰਦਾਵਣੀ ਤੇਰਾ ਕੀਤਾ ਜਾਤੋ ਨਾਹੀਂ, ਇਹ ਸਾਰੀ ਕਥਾ ਬਾਣੀ ਦੀ ਇੱਕ ਦਿਨ ਚ ਕਰਨ ਦੀ ਮਰਿਆਦਾ ਹੈ, ਇਹਦੇ ਚ ਆਪਾਂ ਵਿਚਾਲੇ ਰੁਕ ਨਹੀਂ ਸਕਦੇ, ਇਸ ਕਰਕੇ ਹੈ ਤੇ ਕੱਲ ਨੂੰ ਮਹਾਰਾਜ ਸਾਹਿਬ ਕਿਰਪਾ ਕਰਕੇ ਕਰਵਾ ਲੈਣਗੇ। ਅੱਜ ਹੁਣ ਇੰਨੀ ਕੁ ਸੇਵਾ ਮਨਜ਼ੂਰ ਕਰਨੀ, ਮਹਾਰਾਜ ਸਾਹਿਬ ਦੇ ਸਾਰੇ ਪੜਾ ਸੰਖੇਪ ਨਾਲ ਆਪਾਂ ਨੇ ਵਿਚਾਰ ਲਏ, ਸਾਰੇ ਕਾਰਨ ਵਿਚਾਰ ਗਏ, ਹੁਣ ਕੱਲ ਨੂੰ ਸਿੱਧੀ ਕਥਾ ਆਰੰਭ ਹੋਏਗੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦਨ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ, ਅੰਧ ਕੂਪ ਮਹਾਪਿਆਨ ਨਾਨਕ, ਆਏ ਪ੍ਰਭ ਸਰਨਾਗਤੀ ਕਿਰਪਾ ਨਿਦ, ਏਕ ਅੱਖਰ ਹਰ ਮਨ ਬਸਤ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ।